ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਾਮ ਦੀ ਨੂਰ ਅਰਸੋਂ ਕੁਰਸੋਂ ਝਟਹੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਸਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸੈਲ ਪੂਜਸ ਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਪੜ ਪੁਸਤਕ ਸੰਧਿਆ ਬਾਦੰ ਸੈਲ ਪੂਜਸ ਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨੂੰ ਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਪੰਜ ਬਾਣੀਆਂ ਦਾ ਨਿਤਨੇਮ ਸੁਖਮਨੀ ਸਾਹਿਬ ਜੀ ਦਾ ਪਾਠ ਉਪਰੰਤ ਸਾਡੀ ਸਰਬ ਆਸਾ ਦੀ ਪੂਰਤੀ ਕਰਾਉਣ ਵਾਲੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਗੁਰਮੁਖ ਪਿਆਰੇ ਰਾਗੀ ਜਥਿਆਂ ਦੀ ਰਸਨਾ ਦੁਆਰਾ ਸੁਣ ਕੇ ਨਿਹਾਲ ਹੋਣ ਦਾ ਯਤਨ ਕੀਤਾ ਸੋ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਹੈ ਕਬੀਰ ਏਕ ਕਹਰੀ ਆਦੀ ਕਹਰੀ ਆਦੀ ਹੋਣ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ਸੰਗਤ ਕੋ ਗੁਣ ਬਹੁਤ ਅਧਕਾਈ ਪੜ ਸੂਆ ਗਣ ਕੇ ਉਧਾਰੇ ਸੰਗਤ ਕਰਨ ਦਾ ਬਹੁਤ ਵੱਡਾ ਭਾਰੀ ਲਾਭ ਹੈ ਘੜੀ ਕੁ ਸੰਗਤ ਮਿਲ ਜਾਵੇ ਅੱਧੀ ਕੁ ਘੜੀ ਮਿਲ ਜਾਵੇ ਅੱਧੇ ਤੋਂ ਅੱਧੀ ਘੜੀ ਵੀ ਸਮਾਂ ਮਿਲ ਜਾਵੇ ਕੋਈ ਖਾਲਸਾ ਜੀ ਜੀਵਨ ਸਫਲਾ ਹੈ ਭਾਈ ਨੰਦ ਲਾਲ ਜੀ ਦੇ ਬਚਨ ਨੇ ਉਮਰ ਸੋਈ ਵਿੱਚ ਲੇਖੇ ਜੋ ਯਾਦ ਸਾਈਂ ਦੀ ਗੁਜਰੇ ਪੈਂਦੀ ਮੁਜਰੇ ਜ਼ਿੰਦਗੀ ਦਾ ਉਹ ਸਮਾਂ ਹੀ ਸੁਹਾਵਣਾ ਅਤੇ ਲੇਖੇ ਵਿੱਚ ਹੈ ਜੋ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਗੁਰੂ ਕੀ ਸਤਸੰਗਤ ਕਰਦਿਆਂ ਸਮਾਂ ਬਤੀਤ ਹੁੰਦਾ ਹੈ ਸੋ ਭਾਗਾਂ ਵਾਲੇ ਹਾਂ ਗੁਰੂ ਕੇ ਦਰਸ਼ਨ ਦੀਦਾਰੇ ਗੁਰੂ ਕੀ ਸਤਸੰਗਤ ਗੁਰੂ ਕੀ ਬਾਣੀ ਦਾ ਨਿਤਨੇਮ ਗੁਰੂ ਕੀ ਬਾਣੀ ਦਾ ਅੰਮ੍ਰਿਤ ਰੂਪ ਗੁਰਬਾਣੀ ਕੀਰਤਨ ਸੁਣ ਕਰਕੇ ਨਿਹਾਲ ਹੋ ਰਹੇ ਸਨ ਪਿਛਲੇ ਸਮੇਂ ਤੋਂ ਲੈ ਕਰਕੇ ਧੰਨ ਗੁਰੂ ਨਾਨਕ ਸਾਹਿਬ ਚੋਜੀ ਪ੍ਰੀਤਮ ਜੀ ਨੇ ਜਿਸ ਤਰੀਕੇ ਨਾਲ ਬਾਬੇ ਤਾਰੇ ਚਾਰ ਚੱਕ ਨੌ ਖੰਡ ਪਿਰਥਮੀ ਸੱਚਾ ਟੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਥਾਵਾਂ ਥਾਵਾਂ 'ਤੇ ਪਹੁੰਚ ਪਹੁੰਚ ਕੇ ਜਿਵੇਂ ਬੱਦਲ ਝੁੱਕ ਝੁੱਕ ਕੇ ਮੀਂਹ ਪਾਉਂਦਾ ਹੈ ਇਉਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸ਼ਬਦ ਦੀ ਬਾਰਿਸ਼ ਪੰਚੇ ਸ਼ਬਦ ਵਜੇ ਮਤ ਗੁਰਮਤ ਵਡਭਾਗੀ ਅਨਹਦ ਵਜਿਆ ਆਨੰਦ ਮੂਲ ਰਾਮ ਸਭ ਦੇਖਿਆ ਗੁਰਸ਼ਬਦੀ ਗੋਬਿੰਦ ਗੱਜਿਆ। ਐਸੀ ਖਾਲਸਾ ਜੀ ਸ਼ਬਦ ਦੀ ਚਨਕਾਰ ਗਰਜ ਪਾ ਪਾ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੁਲਤਾਨਪੁਰ ਦਾ ਮੋਦੀਖਾਨਾ ਛੱਡਦਿਆਂ ਹੋਇਆਂ ਜਵਾਰ ਮਲ ਚੌਟੇ ਦੇ ਮੈਦਾਨ ਵਿੱਚ ਲਾਹੌਰ ਸਿਰੀਆਂ ਵਾਲੇ ਮੁਹੱਲੇ ਪਹੁੰਚ ਕੇ ਉੱਥੇ ਜੀਵਾਂ ਦੀ ਕਲਿਆਣ ਕਰਨੇ ਅਤੇ ਦੁਨੀ ਚੰਦ ਨੂੰ ਨਿਹਾਲ ਕਰਨਾ, ਪਿਤਰਾਂ ਦੇ ਸਰਾਧ ਵਿੱਚ ਜੋ ਰੁੱਝਿਆ ਹੋਇਆ ਸੀ ਉਸ ਨੂੰ ਉਪਦੇਸ਼ ਦੇਣਾ ਅਤੇ ਉੱਥੋਂ ਦੇ ਕਸਾਈ ਬੁੱਚੜ ਲੋਕ ਕਸਾਈਆਂ ਨੇ ਗਊਆਂ ਜਿਮ੍ਹਾਂ ਕਰਨ ਦਾ ਸਿਲਸਿਲਾ ਬੁੱਚੜਖਾਨਾ ਖੋਲ੍ਹਿਆ ਹੋਇਆ ਸੀ। ਲਾਹੌਰ ਸ਼ਹਿਰ ਜ਼ਹਿਰ ਕੈਰ ਸਵਾ ਪੈੜ ਦੇ ਬਚਨ ਕਹਿਣੇ, ਫਿਰ ਆਪਣੇ ਨਗਰ ਸੁਲਤਾਨਪੁਰ ਸਾਹਿਬ ਤੋਂ ਚੱਲ ਕੇ ਲਾਹੌਰ ਅਤੇ ਫਿਰ ਰਾਏ ਪੋਹੇ ਦੀ ਤਲਵੰਡੀ ਨਗਰ ਪਹੁੰਚੇ। ਪਿਤਾ ਜੀ ਤੋਂ ਆਗਿਆ ਲੈ ਕੇ ਧੰਨ ਗੁਰੂ ਨਾਨਕ ਸਾਹਿਬ ਸੰਸਾਰ ਨੂੰ ਵੇਖਣ ਵਾਸਤੇ ਚੱਲ ਪਏ। ਪਹਿਲਾਂ ਬਾਬੇ ਪਾਇਆ ਬਖਸਦਾਰ, ਪਿੱਛੋਂ ਦੇ ਫਿਰ ਕਹਾਲ ਕਮਾਈ, ਅਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ, ਪਹਾੜੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉਂ ਬਣ ਆਈ, ਬਾਬਾ ਪਹਿਤਾ ਸੱਚਖੰਡ ਨੌਨਿਤ ਨਾਮ ਗਰੀਬੀ ਪਾਈ, ਬਾਬਾ ਦੇਖੈ ਧਿਆਨ ਤਰ ਜਲਤੀ ਸਭ ਪਿਰਥਵੀ ਦਿਸ ਆਈ, ਬਾਜੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜ੍ਹਿਆ ਸੋਧਣ ਧਰਤ ਲੁਕਾਈ। ਗਰੀਬ ਨਵਾਜ 50 ਮੀਲ ਦਾ ਸਫ਼ਰ 17 ਦਿਨਾਂ 'ਚ ਤੈਅ ਕਰਕੇ ਏਮਨਾਬਾਦ ਸੈਦਪੁਰਾ ਜੋ ਪੰਜਾਬ ਦਾ ਇੱਕ ਹਾਕਮ ਹੁੰਦਾ ਸੀ ਉਹਨੇ 1262 ਬਿਕਰਮੀ 'ਚ ਵਸਾਇਆ ਸੀ। ਕੋਈ ਸਮੇਂ ਬਾਅਦ ਉਹ ਉੱਜੜ ਗਿਆ। ਫਿਰ ਫਿਰੋਜ਼ ਸ਼ਾਹ ਤੁਗਲਕ ਬਾਦਸ਼ਾਹ ਦੀ ਦਾਈ ਸੀ ਏਮਨਾ, ਉਹਨੇ 1444 ਬਿਕਰਮੀ 'ਚ ਦੁਬਾਰਾ ਇਹ ਸ਼ਹਿਰ ਵਸਾਇਆ ਸੀ ਅਤੇ ਆਪਣੇ ਨਾਂ 'ਤੇ ਉਹਨੇ ਏਮਨਾਬਾਦ ਰੱਖਿਆ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਾਲੋ ਨੂੰ ਦਰਸ਼ਨ ਦੀਦਾਰੇ ਦੇਣੇ, ਮਲਕ ਭਾਗੋ ਦਾ ਹੰਕਾਰ ਨਿਵਿਰਤ ਕਰਨਾ ਹੈ। ਉੱਥੋਂ ਦੇ ਲੋਕਾਂ ਨੂੰ ਤਾਰ ਕਰਕੇ ਫਿਰ 400 ਮੀਲ ਦਾ ਪੈਂਡਾ ਖਾਲਸਾ ਜੀ ਹਰਿਦੁਆਰ ਦਾ ਅਤੇ ਗਰੀਬ ਨਵਾਜ ਨੇ 6-6.5 ਮਹੀਨਿਆਂ 'ਚ ਵਿਸਾਖੀ ਦੇ ਪੁਰਬ ਦਾ ਮੇਲਾ ਬੜਾ ਲੱਗਦਾ ਸੀ ਸੰਗਰਾਂਦ 'ਤੇ, ਮੈਂ ਕੱਲ੍ਹ ਬੇਨਤੀ ਕੀਤੀ ਸੀ 10 ਦਿਨ ਜਿਹੜੇ ਨੇ ਹਿੰਦੂ ਵੀਰ ਪਵਿੱਤਰ ਮੰਨਦੇ ਨੇ, ਜਿਨ੍ਹਾਂ ਵਿੱਚੋਂ 2 ਦਿਨ ਖਾਲਸਾ ਜੀ ਸੂਰਜ ਦੇ ਨਿਮਿੱਤ ਹਨ ਪੂਜਣ ਦੇ, ਇੱਕ ਸੰਗਰਾਂਦ ਦਾ ਅਤੇ ਇੱਕ ਸੂਰਜ ਨੂੰ ਗ੍ਰਹਿਣ ਦਾ ਦਿਨ ਇਹ ਸੂਰਜ ਦੀ ਪੂਜਾ ਦਾ ਗਿਣਦੇ ਨੇ, ਅਤੇ ਚੰਦਰਮਾ ਦੇ 7 ਦਿਨ ਨੇ, ਇੱਕ ਤਾਂ ਮੱਸਿਆ ਦੀ ਰਾਤ, ਇੱਕ ਪੂਰਨਮਾਸ਼ੀ ਦੀ ਰਾਤ, 2 ਇਕਾਦਸ਼ੀਆਂ ਅਤੇ 2 ਅਸ਼ਟਮੀਆਂ, 6 ਅਤੇ 7ਵਾਂ ਚੰਦ ਨੂੰ ਗ੍ਰਹਿਣ ਲੱਗਾ ਹੋਵੇ, ਇਹ 7 ਦਿਨ ਉਹ ਪਵਿੱਤਰ ਮੰਨਦੇ ਨੇ, ਅਤੇ 10ਵਾਂ ਦਿਨ ਸੂਰਜ ਅਤੇ ਚੰਦਰਮਾ ਦਾ ਸਾਂਝਾ ਦਿਨ ਗਿਣਦੇ ਨੇ ਵੀ ਚਾਨਣ ਪੱਖ ਹੋਵੇ, ਐਤਵਾਰ ਦਾ ਦਿਨ ਹੋਵੇ ਉਹ ਸਾਂਝਾ ਪੂਜਣ ਦਿਨ ਗਿਣਦੇ ਨੇ। ਸੋ ਸੰਗਰਾਂਦ ਦੇ ਦਿਨ 'ਤੇ ਉਹ ਹਿੰਦੂ ਵੀਰ ਵਿਸਾਖੀ ਦੇ ਪੁਰਬ ਦਾ ਮੇਲਾ ਜਿਹੜਾ 2 12 'ਚੋਂ 2 ਸੰਗਰਾਂਦਾਂ ਜਿਹੜੀਆਂ ਨੇ, ਇੱਕ ਵਿਸਾਖੀ ਦੀ ਸੰਗਰਾਂਦ ਜਿਹੜੀ ਵਿਸਾਖ ਦੇ ਮਹੀਨੇ ਦੀ, ਇਹ ਹਰਿਦੁਆਰ ਮੇਲਾ ਲੱਗਦਾ ਹੈ, ਤੀਰਥਾਂ 'ਤੇ ਪੂਜਨ ਕਰਦੇ ਹਨ, ਅਤੇ ਮਾਘ ਦੇ ਦਿਨਾਂ 'ਚ ਤ੍ਰਿਵੇਣੀ ਰਾਜ ਤੀਰਥ ਜਿਹੜਾ ਇਲਾਹਾਬਾਦ ਹੈ ਉੱਥੇ ਜਾ ਕੇ ਪੂਜਨ ਕਰਦੇ ਨੇ, ਉਹਦੀ ਪੂਰਨਮਾਸ਼ੀ ਵਾਲੇ ਦਿਨ ਪਹਿਲਾਂ ਇਸ਼ਨਾਨ ਗਿਣਦੇ ਅਤੇ ਮਹੀਨਾ ਭਰ ਉੱਥੇ ਨਹਾਉਂਦੇ ਰਹਿੰਦੇ ਨੇ, ਇਸ਼ਨਾਨ ਦਾ ਮਹਾਤਮ ਗਿਣਿਆ ਜਾਂਦਾ ਹੈ। ਸੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਰਿਦੁਆਰ ਪਹੁੰਚ ਕਰਕੇ ਉੱਥੋਂ ਦੇ ਪਾਣੀਆਂ ਨੂੰ ਉਪਦੇਸ਼ ਦੇਣਾ, ਜਿਹੜੇ ਤਾਂ ਨੂੰ ਸੂਰਜ ਦੀਆਂ ਕਿਰਨਾਂ ਦੁਆਰਾ ਕਹਿੰਦੇ ਸੀ ਸਾਡਾ ਦਿੱਤਾ ਹੋਇਆ ਪਾਣੀ, ਸੋ ਪਿਤਰ ਲੋਕ 'ਚ ਜਾ ਕੇ ਮਿਲਦਾ ਹੈ। ਸਤਿਗੁਰੂ ਨੇ ਲਹਿੰਦੇ ਨੂੰ ਪਾਣੀ ਉਛਾਲਿਆ, ਪੁੱਛਣ ਵਾਸਤੇ ਆਏ ਕਿੱਧਰ ਪਾਣੀ ਦੇ ਰਹੇ ਹੋ, ਹਜ਼ੂਰ ਕਹਿਣਗੇ ਤੁਸੀਂ ਕਿੱਧਰ ਦੇ ਰਹੇ ਹੋ, ਕਹਿੰਦੇ ਮਹਾਰਾਜ ਸਾਡਾ ਪਾਣੀ ਦਿੱਤਾ ਹੋਇਆ ਸੂਰਜ ਦੁਆਰਾ ਇਹ ਕਿਰਨਾਂ ਨਾਲ ਪਿਤਰ ਲੋਕ 'ਚ ਜਾ ਕੇ ਪਿਤਰਾਂ ਨੂੰ ਮਿਲਦਾ ਹੈ, ਤੁਸੀਂ ਪਾਣੀ ਕਿੱਧਰ ਦੇ ਰਹੇ ਹੋ, ਹਜ਼ੂਰ ਕਹਿਣਗੇ ਅਸੀਂ ਖੇਤੀ ਬੀਜੀ ਹੋਈ ਹੈ, ਆਪਣੇ ਨਗਰ ਤਲਵੰਡੀ ਬਾਹਰ 'ਚ ਘੱਟ ਪਈ ਸੀ, ਇੱਥੋਂ 350 ਮੀਲ ਦੀ ਦੂਰੀ, ਅਸੀਂ ਆਖਿਆ ਇੱਥੋਂ ਹੀ ਪਾਣੀ ਉਛਾਲ ਦਈਏ ਤਾਂ ਕਿ ਪਾਣੀ ਉੱਥੇ ਪਹੁੰਚ ਸਕੇ, ਖੇਤੀ ਹਰੀ ਹੋ ਸਕੇ। ਕਹਿੰਦੇ ਮਹਾਰਾਜ ਕੋਈ ਖਿਆਲ ਕਰੋ, 350 ਮੀਲ ਦੀ ਦੂਰੀ, ਪਾਣੀ ਇੱਥੋਂ ਭਲਾ ਦਿੱਤਾ ਕਿਵੇਂ ਪਹੁੰਚ ਜਾਵੇਗਾ। ਹਜ਼ੂਰ ਕਹਿਣਗੇ ਹੈਰਾਨ ਅਸੀਂ ਹੋਣਾ, ਤੁਸੀਂ ਹੋਈ ਜਾਂਦੇ ਹੋ, ਤੁਹਾਡਾ ਪਾਣੀ ਬਿਨਾਂ ਕਿਸੇ ਸਹਾਰੇ ਤੋਂ ਅਤੇ ਤਪਸ਼ ਭਰੀਆਂ ਅੱਗ ਵਰਾਉਂਦੀਆਂ ਕਿਰਨਾਂ ਸੂਰਜ ਦੀਆਂ ਉਹਨਾਂ ਨਾਲ ਤਾਂ ਹਜ਼ਾਰਾਂ ਮੀਲ ਤਾਂ ਨੂੰ ਜਾ ਸਕਦਾ ਆਕਾਸ਼ ਨੂੰ, ਅਤੇ ਸਾਡਾ ਪਾਣੀ ਜ਼ਮੀਨ 'ਤੇ ਅਤੇ ਫਿਰ ਲਹਿੰਦੇ ਵਾਲੇ ਪਾਸੇ। ਪਾਣੀ ਦਾ ਸੁਭਾਅ ਹੀ ਹੈ ਧਰਤੀ 'ਤੇ ਨਵਾਉਣ ਵਾਲੇ ਪਾਸੇ ਨੂੰ ਵਹਿੰਦਾ ਹੈ, ਅਤੇ ਸਾਡਾ ਨਵਾਉਣ ਵਾਲੇ ਪਾਸੇ ਵੀ ਧਰਤੀ ਦੇ ਸਹਾਰੇ ਨਾਲ ਪਾਣੀ ਨਹੀਂ ਜਾ ਸਕਦਾ। ਜਦੋਂ ਹਜ਼ੂਰ ਨੇ ਬਚਨ ਕਹਿ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ ਹੈ, ਲਾਗਤ ਹੀ ਪੁਹ ਮਿਲ ਗਿਆ ਪਰਿਆ ਕਰੇ ਜੇ ਛੇਕ ਹੈ। ਸੋ ਹਜ਼ੂਰ ਉੱਥੋਂ ਉਪਦੇਸ਼ ਦੇ ਕਰਕੇ ਫਿਰ 150 ਮੀਲ ਦਾ ਖਾਲਸਾ ਜੀ, 150 ਮੀਲ ਦਾ ਫਾਸਲਾ, ਗੋਰਖ ਮਤੇ ਵਾਲਾ ਅਸਥਾਨ ਹੈ। ਰਸਤੇ 'ਚ ਹਜ਼ੂਰ ਜੀਵਾਂ ਦਾ ਭਲਾ ਕਰਦੇ ਹੋਏ 25 ਮੀਲ ਹਰਿਦੁਆਰ ਤੋਂ ਕੋਟਦੁਆਰ ਆਉਂਦਾ, ਜ਼ਿਲ੍ਹਾ ਪੌੜੀ ਦਾ ਨਗਰ ਹੈ, ਉੱਥੇ ਹਜ਼ੂਰ ਸੱਚੇ ਪਾਤਸ਼ਾਹ ਪਹੁੰਚ ਕਰਕੇ ਉਹਨਾਂ ਲੋਕਾਂ ਨੂੰ ਉਪਦੇਸ਼ ਦੇਣਾ ਜਿਹੜੇ ਹਜ਼ੂਰ ਦੀ ਯਾਦ 'ਚ ਉੱਥੇ ਗੁਰਦੁਆਰਾ ਵੀ ਬਣਿਆ ਚਰਨ ਪਾਦਕ ਹੈ। ਸੋ 80 ਮੀਲ ਹਰਿਦੁਆਰ ਤੋਂ ਅਲਮੋੜਾ ਪੈਂਦਾ, ਅਲਮੋੜੇ ਪਹੁੰਚ ਕਰਕੇ ਲੋਕਾਂ ਨੂੰ ਉਪਦੇਸ਼ ਦੇਣਾ। ਚੰਦ ਜਾਤ ਦੇ ਰਾਜੇ ਲੋਕ ਰਾਜ ਕਰਦੇ ਸੀ, ਸੋ ਕੰਢੀ ਦੇ ਇਲਾਕੇ ਦੇ ਲੋਕਾਂ ਨੂੰ ਉਪਦੇਸ਼ ਦੇਣਾ, ਅਤੇ ਵਰਾਹ ਦੀਆਂ ਮੂਰਤੀਆਂ ਗਲਾਂ 'ਚ ਪਾਈਆਂ ਹੋਈਆਂ। ਇਸੇ ਤਰ੍ਹਾਂ ਖਾਲਸਾ ਜੀ ਨਾਲ ਜੇ ਕੋਈ ਰਾਹੀ ਪਾਂਧੀ ਮਿਲ ਜਾਂਦਾ ਤਾਂ ਨਿਰਜਿੰਦ ਮੂਰਤੀਆਂ ਪੱਥਰ ਦੀਆਂ ਦੇ ਅੱਗੇ ਉਹਨਾਂ ਜੀਵਾਂ ਦੀ ਬਲੀ ਦੇ ਦਿੱਤੀ ਜਾਂਦੀ। ਇਸ ਖੋਟੇ ਕਰਮ ਤੋਂ ਹਜ਼ੂਰ ਨੇ ਉਹਨਾਂ ਨੂੰ ਵਰਜਿਆ। ਅਲਮੋੜੇ ਤੋਂ 70 ਮੀਲ ਅੱਗੇ ਖਾਲਸਾ ਜੀ ਗੋਰਖ ਮਤੇ ਵਾਲਾ ਸਥਾਨ, ਜਿੱਥੇ ਭੰਗਰਨਾਥ, ਝੰਗਰਨਾਥ, ਕਨਪਾਟੇ ਜੋਗੀ ਰਹਿੰਦੇ ਸਨ। ਇਹ ਗੋਰਖ ਦੇ ਚੇਲੇ ਸੀ, ਆਈ ਪੰਥ ਸੀ, ਇੱਕ ਮਾਤਾ ਸੀ। ਉਹਨੇ ਬੇਨਤੀ ਕੀਤੀ, ਮਹਾਰਾਜ ਮੇਰਾ ਦੁਨੀਆ 'ਤੇ ਨਾਮ ਨਹੀਂ ਰਹਿਣਾ, ਮੇਰੀ ਕੋਈ ਸੰਤਾਨ ਨਹੀਂ, ਕੋਈ ਕਿਰਪਾ ਕਰੋ। ਗੋਰਖਨਾਥ ਕਹਿਣ ਲੱਗਾ, ਕੋਈ ਨਹੀਂ ਮਾਤਾ, ਤੇਰੇ ਨਾਂ 'ਤੇ ਇੱਕ ਪੰਥ ਚਲਾ ਦਿੰਦੇ ਹੈ। ਉਸ ਬੀਬੀ ਦਾ ਨਾਮ ਸੀ ਆਈ, ਉਹਦੇ ਨਾਂ 'ਤੇ ਪੰਥ ਆਈ ਨਾਮੇ ਚਲਾ ਦਿੱਤਾ। 12 ਪੰਥ ਨੇ, ਖਲੀਫਾ ਪੰਥ, ਆਈ ਪੰਥ ਆਦਿਕ। ਸੋ ਉਹ ਗੋਰਖਨਾਥ ਤੋਂ ਚੱਲਿਆ ਹੋਇਆ ਪੰਥ ਹੈ, ਜਪਜੀ ਸਾਹਿਬ 'ਚ ਆਪਾਂ ਪੜ੍ਹਦੇ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਨੇ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਉਹਦਾ ਜ਼ਿਕਰ ਹਜ਼ੂਰ ਸੱਚੇ ਪਾਤਸ਼ਾਹ ਨੇ ਕੀਤਾ ਹੈ। ਉਸ ਥਾਂ 'ਤੇ ਪਹੁੰਚ ਕਰਕੇ ਬੜੀ ਲੰਮੀ ਚੌੜੀ ਚਰਚਾ ਹੋਈ ਹਜ਼ੂਰ ਦੇ ਨਾਲ। ਜਿਸ ਪਿੱਪਲ ਥੱਲੇ ਬੈਠੇ ਸੀ ਉਹਨੂੰ ਸ਼ਕਤੀ ਨਾਲ ਉਡਾਉਣ ਲੱਗੇ। ਹਜ਼ੂਰ ਕਹਿਣਗੇ, ਡਟਿਆ ਰਹੋ, ਖਲੋਤਾ ਰਹੋ। ਉਹ ਜੜ੍ਹਾਂ ਦੇ ਉੱਪਰ ਪਿੱਪਲ ਖਲੋਤਾ ਰਿਹਾ। ਹੁਣ ਤੱਕ ਉੱਥੇ ਸੰਗਤਾਂ ਦਰਸ਼ਨ ਦੀਦਾਰ ਕਰਦੀਆਂ ਨੇ, ਭਾਵੇਂ ਇਹਨਾਂ ਨੇ ਬਾਅਦ 'ਚ ਸਾੜਨ ਦਾ ਵੀ ਯਤਨ ਕੀਤਾ। ਅਲਮਸਤ ਸਾਧ ਨੇ ਹਜ਼ੂਰ ਨੂੰ ਸੁਨੇਹਾ ਭੇਜਿਆ, ਮਹਾਰਾਜ ਪਿੱਪਲ ਸਾੜ ਰਹੇ ਨੇ। ਮੀਰੀ ਪੀੜ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਉੱਥੇ ਗਏ, ਰਾਤ ਦੇ ਸੁੰਦਰ ਦੀਵਾਨ ਸ਼ਾਮ ਦੇ ਹਜ਼ੂਰ ਨੇ ਸਜਾ ਕੇ ਚੰਦਨ ਦੇ ਛਿੱਟੇ ਮਰਵਾਏ ਸੀ, ਰਗੜਾਇਆ ਹੋਇਆ ਚੰਦਨ, ਉਹਦੇ ਜਦੋਂ ਛਿੱਟੇ ਮਾਰੇ ਸਵੇਰ ਨੂੰ ਪਿੱਪਲ ਕਰੂਮਲੀਆਂ ਕੱਢ ਆਇਆ। ਸੋ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਨੇ ਬੇਅੰਤ ਉੱਥੇ ਕੌਤਕ ਕੀਤੇ, ਉਹਨਾਂ ਲੋਕਾਂ ਨੂੰ ਕਿਹਾ ਕਿ ਭਾਵ ਭਗਤੀ ਕਰਨੀ ਚਾਹੀਦੀ ਹੈ, ਪਰਮੇਸ਼ਰ ਦੀ ਯਾਦ 'ਚ ਜੁੜਨਾ ਚਾਹੀਦਾ ਹੈ। ਪਾਣੀ ਲਿਆਉਣ ਵਾਸਤੇ ਆਗਿਆ ਕੀਤੀ, ਮਹਾਰਾਜ ਅਸੀਂ ਬਿਰਧ ਲੋਕ ਹੈ, ਵੱਡੀ ਉਮਰ ਹੈ, ਤੁਹਾਡੀ ਉਮਰ ਛੋਟੀ ਹੈ, ਨੌਜਵਾਨ ਹੋ, ਆ ਲਓ ਸਾਡਾ ਖੱਪਰ ਅਤੇ ਪਾਣੀ ਲਿਆ ਕੇ ਸਾਨੂੰ ਛਕਾਓ। ਹਜ਼ੂਰ ਜਦੋਂ ਪਾਣੀ ਲੈਣ ਵਾਸਤੇ ਗਏ, ਉੱਥੇ ਰਿਧੀਆਂ ਸਿੱਧੀਆਂ ਦੇ ਬਲ ਕਰਕੇ ਪਾਣੀ ਸੁਕਾ ਦਿੱਤਾ ਅਤੇ ਹੀਰੇ ਲਾਲ ਮੋਤੀ ਚਮਕਦੇ ਵਿਖਾ ਦਿੱਤੇ। ਹਜ਼ੂਰ ਨੇ ਖੱਪਰਾ ਲਿਆ ਕੇ ਵਾਪਸ ਦੇ ਦਿੱਤਾ, ਵੀ ਲਓ ਮਹਾਤਮਾ ਜੀ ਆਪਣਾ ਖੱਪਰ ਸੰਭਾਲ ਕੇ ਰੱਖ ਲਓ। ਕਹਿੰਦੇ, ਮਹਾਰਾਜ ਪਾਣੀ ਲੈ ਕੇ ਨਹੀਂ ਆਏ। ਹਜ਼ੂਰ ਕਹਿਣਗੇ, ਪਾਣੀ ਉੱਥੇ ਹੈ ਹੀ ਨਹੀਂ ਸਾਡਾ, ਉਹਦੇ ਨਾਲ ਕੀ ਵਾਸਤਾ ਹੀਰੇ ਮੋਤੀਆਂ ਨਾਲ, ਪਾਣੀ ਤੁਸੀਂ ਆਖਿਆ ਸੀ ਉੱਥੇ ਹੈ ਨਹੀਂ, ਅਤੇ ਆ ਖੱਪਰ ਸੰਭਾਲ ਲਓ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਵਾਰਾਂ 'ਚ ਫਰਮਾਏ ਨੇ, ਸਿੱਧੀ ਮਨੈ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਲ, ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲ, ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈ ਬਣੀ ਉੱਠ ਚੱਲ, ਬਾਬਾ ਆਇਆ ਪਾਣੀਆਂ ਡਿੱਠੇ ਰਤਨ ਜਵਾਹਰ ਲਾਲ, ਸਤਿਗੁਰੇ ਅਗਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝੱਲ, ਫਿਰ ਆਇਆ ਗੁਰਨਾਥ ਜੀ ਪਾਣੀ ਠੌੜ ਨਹੀਂ ਉਸ ਤਲ, ਸ਼ਬਦ ਜਿੱਤੇ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲ, ਕਲਯੁਗ ਨਾਨਕ ਨਾਮ ਸੁਖਾਲਾ। ਉੱਥੋਂ ਨਿਹਾਲ ਕੀਤਾ, ਪਰੇ 45 ਕੁ ਮੀਲ 'ਤੇ ਇੱਕ ਵਿਗੜਿਆ ਲਾਣਾ ਹੋਰ ਬੈਠਾ ਸੀ ਸਿੱਧਾਂ ਦਾ, ਜਿੱਥੇ ਗੁਰਦੁਆਰਾ ਰੀਠਾ ਸਾਹਿਬ ਦਾ ਪਵਿੱਤਰ ਅਸਥਾਨ ਬਣਿਆ ਹੋਇਆ ਹੈ। ਉਹਨਾਂ ਨੂੰ ਜਾ ਕੇ ਉਪਦੇਸ਼ ਦਿੱਤਾ, ਕਹਿਣ ਲੱਗੇ, ਹਾਰੇ ਹੰਬੇ ਮਹਾਰਾਜ ਸਾਨੂੰ ਭੁੱਖ ਬੜੀ ਲੱਗੀ ਹੈ, ਕੋਈ ਛਕਣ ਵਾਸਤੇ ਦਿਓ। ਹਜ਼ੂਰ ਕਹਿਣਗੇ, ਰੀਠੇ ਤੋੜ ਕੇ ਖਾ ਲਵੋ। ਮਹਾਰਾਜ ਤਾਂ ਯੈਰ ਵਰਗੇ ਕੌੜੇ ਨੇ, ਹਜ਼ੂਰ ਕਹਿੰਦੇ ਖਾ ਕੇ ਵੇਖੋ, ਜਦੋਂ ਵੇਖੇ ਛੁਹਾਰਿਆਂ ਵਰਗੇ ਮਿੱਠੇ, ਹੁਣ ਤੱਕ ਉਹ ਰੀਠਾ ਮਿੱਠਾ ਹੈ। ਫਿਰ ਹਜ਼ੂਰ ਵਾਪਸ ਮੁੜ ਕੇ ਆਏ। ਖਾਲਸਾ ਜੀ, 180 ਮੀਲ ਦਾ ਪਿੰਡ ਅਯੁੱਧਿਆਪੁਰੀ ਦਾ ਹੈ, ਗਰੀਬ ਨਵਾਜ ਸੱਚੇ ਪਾਤਸ਼ਾਹ ਅਯੁੱਧਿਆਪੁਰੀ ਜਾ ਪਹੁੰਚ ਕੇ ਜਿੱਥੇ ਰਾਮ ਜੀ ਦਾ 409 ਨੂੰ ਰਾਜੇ ਦਸ਼ਰਥ ਦੇ ਘਰ ਜਨਮ ਹੋਇਆ ਸੀ, ਇੱਕ ਸਵਾਸ ਰਾਜੇ ਨੇ ਉਹ ਨਗਰੀ ਵਸਾਈ ਸੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉੱਥੇ ਜਾ ਪਹੁੰਚੇ ਜਿੱਥੇ ਵਸ਼ਿਸ਼ਠ ਜੀ ਦਾ ਆਸ਼ਰਮ ਬਣਿਆ ਹੋਇਆ। ਵਸ਼ਿਸ਼ਠ ਜੀ ਰਾਮ ਚੰਦਰ ਜੀ ਦੇ ਗੁਰੂ ਸਨ। ਉੱਥੇ ਹਜ਼ੂਰ ਨੇ ਪਹੁੰਚ ਕਰਕੇ ਉੱਥੋਂ ਦੇ ਲੋਕਾਂ ਨੂੰ ਦੀਵਾਲੀ 'ਤੇ ਇਕੱਠੇ ਹੋਏ ਤਮਾਮ ਲੋਕ ਸਨ, ਦੀਪਮਾਲਾ ਉੱਥੋਂ ਆਰੰਭ ਹੋਈ ਹੈ। 14 ਸਾਲ ਦਾ ਬਨਵਾਸ ਕੱਟ ਕੇ ਜਦ ਅਯੁੱਧਿਆਪੁਰ 'ਚ ਰਾਮ ਜੀ ਆਏ, ਲੋਕਾਂ ਨੇ ਘਿਓ ਦੇ ਦੀਵੇ ਬਾਲੇ, ਉੱਥੋਂ ਦੀਵਾਲੀ ਮਨਾਉਣੀ ਸ਼ੁਰੂ ਹੋਈ। ਸਿੱਖ ਜਗਤ ਦੇ ਅੰਦਰ ਮੀਰੀ ਪੀੜ ਦੇ ਮਾਲਕ ਸਤਿਗੁਰੂ ਜਦੋਂ 52 ਉਮਰ ਕੈਦੀ ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾਅ ਕਰਵਾਇਆ, ਆਪ ਚੌਜੀ ਪ੍ਰੀਤਮ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ, ਸਿੱਖ ਸੰਗਤਾਂ ਨੇ ਉਸ ਵੇਲੇ ਦੀਵਾਲੀ ਮਨਾਈ, ਦੀਪਮਾਲਾ ਕੀਤੀ ਸੀ। ਦੀਵਾਲੀ ਅੰਮ੍ਰਿਤਸਰ ਸਾਹਿਬ ਦੀ ਉਦੋਂ ਸਿੱਖ ਜਗਤ 'ਚ ਮਸ਼ਹੂਰ ਹੋਈ। ਸੋ ਉਹਨਾਂ ਲੋਕਾਂ ਨੂੰ ਉਪਦੇਸ਼ ਦੇ ਕਰਕੇ ਚੌਜੀ ਪ੍ਰੀਤਮ ਨੇ ਨਿਹਾਲ ਕੀਤਾ। ਦੀਵਾਲੀ 'ਤੇ ਉਹ ਲੋਕ ਇਕੱਠੇ ਹੋਏ ਸਨ। ਜਦੋਂ ਮੇਲਾ ਹੁੰਦਾ, ਮੇਲਿਆਂ 'ਤੇ ਆਮ ਪਬਲਿਕ ਇਕੱਠੀ ਹੁੰਦੀ ਹੈ ਅਤੇ ਉਹਨਾਂ ਨੂੰ ਸਿੱਖਿਆ ਦੇਣੀ ਸੌਖੀ ਹੋ ਜਾਂਦੀ ਹੈ। ਅਯੁੱਧਿਆਪੁਰੀ 'ਚ ਪਹੁੰਚ ਕਰਕੇ ਉਹਨਾਂ ਨੂੰ ਉਪਦੇਸ਼ ਦੇਣਾ ਅਤੇ ਦੀਵਾਲੀ ਤੋਂ ਬਾਅਦ ਫਿਰ ਖਾਲਸਾ ਜੀ ਮਾਘ ਦਾ ਮਹੀਨੇ ਦੀ ਸੰਗਰਾਂਦ ਦਾ ਮੇਲਾ ਲਾਉਂਦੇ ਸੀ ਇਹ ਲੋਕ ਪ੍ਰਾਗਰਾਜ ਤੀਰਥ ਦੇ ਉੱਪਰ। ਪ੍ਰਾਗਰਾਜ ਤੀਰਥ ਵੱਲ ਹਜ਼ੂਰ ਸੱਚੇ ਪਾਤਸ਼ਾਹ 85 ਮੀਲ ਦਾ ਪੈਂਡਾ ਬਣਦਾ ਹੈ, ਉਹ ਤੈਅ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਅਯੁੱਧਿਆਪੁਰੀ ਤੋਂ ਚੱਲ ਕੇ ਸੋ ਇਸ ਅਸਥਾਨ 'ਤੇ ਪ੍ਰਾਗਰਾਜ ਤੀਰਥ 'ਤੇ ਪਹੁੰਚੇ, ਜਿੱਥੇ ਬ੍ਰਹਮਾ ਨੇ ਜਦੋਂ ਵੇਦ ਚੋਰੀ ਹੋ ਗਏ ਸੀ, ਸੰਖਾਸੁਰ ਨਾਮੇ ਦੈਂਤ ਨੇ ਵੇਦ ਚੋਰੀ ਕਰ ਲਏ ਸੀ ਬ੍ਰਹਮਾ ਜੀ ਦੇ, ਵਿਸ਼ਨੂੰ ਜੀ ਨੂੰ ਬੇਨਤੀ ਕੀਤੀ ਮਹਾਰਾਜ ਮੇਰੇ ਵੇਦ ਲੱਭ ਕੇ ਦਿਓ। ਉਹਨਾਂ ਨੇ ਮਾਸ਼ ਅਵਤਾਰ ਧਾਰ ਕੇ ਸਮੁੰਦਰ ਦੀ ਤਹਿ ਵਿੱਚੋਂ ਵੇਦ ਲਿਆ ਕੇ ਬ੍ਰਹਮਾ ਨੂੰ ਦਿੱਤੇ ਅਤੇ ਇਹਨੂੰ ਥਾਂਏ ਮਾਰਿਆ ਸੀ ਸੰਖਾਸੁਰ ਦੈਂਤ ਨੂੰ। ਸੋ ਦਸਮ ਪਾਤਸ਼ਾਹ ਦੇ ਬਚਨ ਨੇ ਸੰਖਾਸੁਰ ਮਾਰੇ ਵੇਦ ਉਧਾਰੇ। ਸੋ ਉਸ ਸਮੇਂ ਖਾਲਸਾ ਜੀ 10 ਅਸਮੇਰ ਜੱਗ ਕੀਤੇ ਸੀ। ਬ੍ਰਹਮਾ ਜੀ ਨੇ ਖੁਸ਼ੀ ਵਿੱਚ ਆ ਕੇ ਜੱਗ ਦੇ ਉੱਪਰ ਪਾਰੀ ਜੱਗ, ਪਾਰੀ ਜੱਗ, ਪਾਰੀ ਜੱਗ, ਹੋਰ ਜੱਗ, ਹੋਰ ਜੱਗ, ਉਹ ਤੋਂ ਨਾਮ ਹੀ ਪਾਰੀ ਜੱਗ ਤੋਂ ਪ੍ਰਾਗਰਾਜ ਤੀਰਥ ਪ੍ਰਸਿੱਧ ਹੋ ਗਿਆ। ਜਿੱਥੇ ਕਹਿੰਦੇ ਨੇ ਤ੍ਰਿਵੇਣੀ ਰਾਜ ਤੀਰਥ ਵੀ ਕਹਿੰਦੇ, ਵੀ 3 ਨਦੀਆਂ ਦਾ ਸੰਗਮ ਹੁੰਦਾ ਹੈ, ਗੰਗਾ ਅਤੇ ਜਮੁਨਾ ਪ੍ਰਤੱਖ ਮਿਲਦੀ ਹੈ, ਸਰਸਤੀ ਦਾ ਉੱਥੇ ਗੁਪਤ ਸੰਗਮ ਮੰਨਿਆ ਹੋਇਆ ਹੈ। ਸੋ ਇਸ ਤਰੀਕੇ ਨਾਲ ਖਾਲਸਾ ਜੀ ਉਸ ਅਸਥਾਨ 'ਤੇ ਪਹੁੰਚ ਕਰਕੇ ਤਮਾਮ ਲੋਕ ਇਕੱਠੇ ਹੋ ਰਹੇ ਸਨ। ਸਤਿਗੁਰਾਂ ਨੇ ਉਹਨਾਂ ਨੂੰ ਪਾਵਨ ਪਵਿੱਤਰ ਉਪਦੇਸ਼ ਦੇ ਕਰਕੇ ਨਿਹਾਲ ਕਰਨਾ ਅਤੇ ਉਹਨਾਂ ਦਾ ਭਲਾ ਕਰਨਾ। ਉੱਥੋਂ ਹਜ਼ੂਰ ਸੱਚੇ ਪਾਤਸ਼ਾਹ ਚੌਜੀ ਪ੍ਰੀਤਮ ਅੱਗੇ ਖਾਲਸਾ ਜੀ ਕਾਂਸ਼ੀ ਬਨਾਰਸ ਨੂੰ ਚੱਲ ਪਏ, ਕਿਉਂਕਿ ਜੋ ਮਾਘ ਦੀ ਸੰਗਰਾਂਦ ਦੇ ਮੇਲੇ ਤੋਂ ਬਾਅਦ ਇੱਕ ਹੋਰ ਹਿੰਦੂਆਂ ਦਾ ਵੱਡਾ ਮੇਲਾ ਸੀ ਬਨਾਰਸ ਦੀ ਧਰਤੀ 'ਤੇ ਲੱਗਦਾ, ਜਿਹੜਾ ਜਿਹਨੂੰ ਸ਼ਿਵਰਾਤਰੀ ਕਹਿੰਦੇ ਹਨ। ਉਹ ਦੁਰਗਾ ਕਹਿੰਦੇ ਨੇ ਸ਼ਿਵ ਜੀ ਦੀ ਅਤੇ ਦੁਰਗਾ ਜਿਹੜੀ ਹੈ ਉਹਦੀ ਉਹ ਮੰਗਲਮਈ ਰਾਤ ਗਿਣਦੇ ਨੇ। ਬਨਾਰਸ ਦੀ ਨਗਰੀ ਵਿੱਚ ਉਹ ਮਨਾਉਂਦੇ ਨੇ ਇਸ ਸ਼ਿਵਰਾਤਰੀ ਦੇ ਦਿਹਾੜੇ ਨੂੰ। ਸ਼ਿਵਰਾਤਰੀ ਹਮੇਸ਼ਾ ਫੱਗਣ ਵਧੀ 14 ਨੂੰ ਆਉਂਦੀ ਹੈ। ਉਸ ਦਿਨ 'ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਬਨਾਰਸ ਪਹੁੰਚੇ ਕਾਂਸ਼ੀਪੁਰੇ, ਉਹ ਸ਼ਿਵ ਜੀ ਭੋਲਾ ਨਾਥ ਨੇ ਨਗਰੀ ਵਸਾਈ ਸੀ। ਮਨ 'ਚ ਖਿਆਲ ਸੀ ਵੀ ਇੱਥੇ ਸਾਧੂ ਰਹਿਣ, ਕਈ ਨਾਂਗੇ ਸਾਧੂ ਨੇ, ਕੋਈ ਲੋਟਿਆਂ ਵਾਲੇ, ਕੋਈ ਸੋਟਿਆਂ ਵਾਲੇ, ਕੋਈ ਧੋਤੀ ਵਾਲੇ, ਕੋਈ ਬੋਧੀਆਂ ਵਾਲੇ, ਕੋਈ ਖੜਾਵਾਂ ਵਾਲੇ, ਕੋਈ ਜੜਾਵਾਂ ਵਾਲੇ, ਬੇਅੰਤ ਤਰ੍ਹਾਂ ਦੇ ਸਾਧੂਆਂ ਦੀ ਗਿਣਤੀ ਹੈ ਅਤੇ ਇਹਨਾਂ ਲੋਕਾਂ ਦਾ ਗ੍ਰਿਸਤੀਆਂ ਨਾਲ ਤਾਲਮੇਲ ਨਹੀਂ ਬੈਠ ਸਕਦਾ, ਇਹ ਵੱਖਰੇ ਹੀ ਰਹਿਣੇ ਚਾਹੀਦੇ ਹਨ। ਸੋ ਉਹਨਾਂ ਨੇ ਨਗਰੀ ਵਸਾ ਦਿੱਤੀ ਵੀ ਇਹ ਬਨਾਰਸ ਕਾਂਸ਼ੀਪੁਰੀ ਇਹ ਉਹਨਾਂ ਲੋਕਾਂ ਦੇ ਰਹਿਣ ਵਾਸਤੇ ਹੈ, ਬਨਾਰਸ ਹੈ ਸਾਧੂਆਂ ਵਾਸਤੇ। ਅਫਸੋਸ ਇਸ ਗੱਲ ਦਾ ਵੀ ਸਾਧੂ ਤਾਂ ਭਾਲਿਆਂ ਲੱਭਦਾ ਨਹੀਂ, ਅੱਜ ਉੱਥੇ ਚੋਰਾਂ ਨੇ ਕਬਜ਼ਾ ਕਰ ਲਿਆ ਸਾਧਾਂ ਦੀ ਧਰਤੀ 'ਤੇ। ਭਗਤ ਕਬੀਰ ਸਾਹਿਬ ਜੀ ਵੀ ਉੱਥੇ ਹੀ ਰਹੇ ਅਤੇ ਸਾਨੂੰ ਸਾਵਧਾਨ ਵੀ ਉਹਨਾਂ ਨੇ ਕੀਤਾ, ਕਹਿਣਗੇ ਜੇ ਕਿਤੇ ਜਾਣ ਦਾ ਮੌਕਾ ਮਿਲੇ ਤਾਂ ਜੇਬ ਦਾ ਖਿਆਲ ਰੱਖ ਕੇ ਜਾਇਓ। ਗਾਈ ਸਾਢੇ ਤੈ ਤੈ ਧੋਤੀਆਂ ਤੇਰੇ ਪਾਏ ਨ ਤੱਗ, ਗਲੀ ਜਿਨ੍ਹਾਂ ਜਪਮਾਲੀਆਂ ਲੋਟੇ ਹੱਥ ਨੇ ਬੱਗ, ਓਏ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ, ਐਸੇ ਸੰਤ ਨਾ ਮੌਕਾ ਪਾਵੈ ਡਾਲਾ ਸਿਉਂ ਪੇੜਾ ਗਟਕਾਵੈ ਹੈ, ਬਾਸਨ ਮਾਂਜ ਚੜਾਵੈ ਉੱਪਰ ਕਾਠੀ ਧੋਏ ਜਲਾਵੈ, ਬਸਦਾ ਖੋਦ ਕਰੈ ਦੋ ਚੂਲੇ ਸਾਰੇ ਮਾਣ ਸਿਖਾਵੈ। ਇਹੋ ਜਿਹੀ ਹਾਲਤ ਬਣੀ ਹੋਈ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਖਾਲਸਾ ਜੀ ਲਕਸ਼ਾ ਰੋਡ ਦੇ ਉੱਪਰ ਗੁਰਦੁਆਰਾ ਗੁਰੂ ਕਾ ਬਾਗ ਬਣਿਆ ਹੋਇਆ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਪਹੁੰਚੇ, ਬੜਾ ਤਗੜਾ ਵਿਦਵਾਨ ਸੀ ਉੱਥੋਂ ਦਾ, ਗੋਪਾਲ ਦੱਤ ਨਾਮ ਦਾ ਵਿਦਵਾਨ ਹੈ। ਇਹਨੂੰ ਆਪਣੀ ਵਿੱਦਿਆ ਦਾ ਬੜਾ ਮਾਣ ਸੀ ਅਤੇ ਇਹਨੇ ਭਵਿੱਖ ਕਾਲ ਬਚਨ ਪੜ੍ਹੇ ਹੋਏ ਸਨ ਕਿ ਕਲਯੁੱਗ ਦੇ ਘੋਰ ਸਮੇਂ 'ਚ ਬੇਦੀ ਬੰਸ ਦੇ ਅੰਦਰ ਗੁਰੂ ਨਾਨਕ ਨਾਮ ਰਖਵਾ ਕੇ ਪਰਮੇਸ਼ਰ ਆਪ ਸਰਗੁਣ ਸਰੂਪ ਧਾਰ ਕੇ ਪ੍ਰਗਟ ਹੋਣਗੇ। ਸੋ ਜਦੋਂ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਨਾਰਸ 'ਚ ਪਹੁੰਚੇ ਕਾਂਸ਼ੀਪੁਰੇ, ਉਸ ਵੇਲੇ ਖਾਲਸਾ ਜੀ ਇਹਨੇ ਭਵਿੱਖਤ ਵਾਕਾਂ ਦੇ ਪੜ੍ਹੇ ਹੋਣ ਦਾ ਸਦਕਾ ਗੁਰੂ ਨਾਨਕ ਸਾਹਿਬ ਦਾ ਆਉਣਾ ਸੁਣ ਕੇ ਇਹ ਨਾਲ ਜਿਹੜੇ ਹੋਰ ਵੇਦ ਪਾਠੀ ਖੱਟ ਇਸੇ ਤਰ੍ਹਾਂ ਸ਼ਾਸਤਰਾਂ ਦੇ ਗਿਆਤੇ ਲੋਕ ਸਿਰ ਜਿਹੜੇ ਸਨ ਉਹਨਾਂ ਸਾਰੇ ਵਿਦਵਾਨਾਂ ਨੂੰ ਇਕੱਠੇ ਕਰਕੇ ਗੁਰੂ ਨਾਨਕ ਸਾਹਿਬ ਜਿੱਥੇ ਬੈਠੇ ਸੀ ਲਕਸ਼ਾ ਰੋਡ ਗੁਰਦੁਆਰਾ ਸਾਹਿਬ ਦਾ ਜਿੱਥੇ ਹੁਣ ਜਗ੍ਹਾ ਬਣੀ ਹੋਈ ਹੈ ਹਜੂੜ ਦੇ ਪਾਸ ਇਹ ਸਾਰੇ ਬ੍ਰਾਹਮਣ ਇਕੱਠੇ ਹੋ ਕੇ ਆ ਗਏ। ਉਸ ਵੇਲੇ ਗੋਪਾਲ ਦੱਤ ਹਜੂੜ ਦੇ ਪਾਸ ਆਇਆ, ਸਤਿਗੁਰੂ ਕਹਿਣਗੇ ਦੱਸੋ ਭਾਈ ਕਿਵੇਂ ਆਏ ਹੋ? ਕਹਿੰਦੇ ਮਹਾਰਾਜ ਤੁਸੀਂ ਕਲਯੁੱਗ ਦੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਅਵਤਾਰ ਧਾਰ ਕੇ ਆਏ ਹੋ, ਅਸੀਂ ਤੁਹਾਡੇ ਨਾਲ ਕੋਈ ਚਰਚਾ ਕਰਨ ਵਾਸਤੇ ਇੱਥੋਂ ਦੇ ਵਿਦਵਾਨ ਕਾਂਸ਼ੀ ਦੇ ਆਏ ਹੈ। ਸਤਿਗੁਰੂ ਕਹਿਣਗੇ ਬੈਠ ਜਾਓ ਭਾਈ। ਹਜੂਰ ਮੌਜ ਦੇ ਮਾਲਕ ਸੱਚੇ ਪਾਤਸ਼ਾਹ ਨੇ ਸੱਜੇ ਖੱਬੇ ਵੇਖਿਆ, ਇੱਕ ਤਾਜ਼ਾ ਕੁੱਤਾ ਮਰਿਆ ਪਿਆ ਸੀ। ਮੌਜ ਦੇ ਮਾਲਕ ਸਤਿਗੁਰੂ ਕਹਿਣ ਉਹਦੇ ਵੱਲ ਇਸ਼ਾਰਾ ਕਰਕੇ ਕਹਿਣਗੇ ਉੱਠ ਭਾਈ, ਤੇਰੇ ਜਾਤ ਭਾਈ ਆਏ ਨੇ, ਇਹਨਾਂ ਨਾਲ ਉੱਠ ਕੇ ਚਰਚਾ ਕਰ। ਉਹ ਕੁੱਤਾ ਦਿਵ ਰੂਪ ਧਾਰ ਕੇ ਖੜ੍ਹਾ ਹੋ ਗਿਆ ਹੈ। ਗੋਪਾਲ ਦੱਤ ਬੜਾ ਹੈਰਾਨ ਹੋਇਆ, ਉਹਨੇ ਆਖਿਆ ਮਹਾਰਾਜ ਤੁਸੀਂ ਯਥਾਰਥ ਭਗਤ ਹੋ, ਮਰਿਆਦਾ ਪੁਰਸ਼ੋਤਮ ਹੋ, ਯਥਾਰਥ ਭਗਤ ਹੋ, ਤੁਹਾਨੂੰ ਇਹੋ ਨਹੀਂ ਕਹਿਣਾ ਚਾਹੀਦਾ ਕਿੱਥੇ ਨੀਚ ਕੁੱਤਾ ਅਤੇ ਕਿੱਥੇ ਅਸੀਂ ਉੱਚੀ ਜਾਤੀ ਦੇ ਬ੍ਰਾਹਮਣ ਹੈ। ਸਤਿਗੁਰੂ ਕਹਿਣ ਕਿ ਆਪ ਹੀ ਦੱਸੇਗਾ, ਦੱਸ ਭਾਈ ਤੂੰ ਕੌਣ ਹੈ? ਉਸਨੇ ਆਖਿਆ ਓਏ ਗੋਪਾਲ ਦੱਤ, ਮੈਂ ਤੇਰਾ ਦਾਦਾ ਬਿਸ਼ਨ ਦੱਤ ਹਾਂ, ਬਿਸ਼ਨ ਦੱਤ ਹੈ। ਕਹਿਣਗੇ ਤੁਸੀਂ ਕੁੱਤੇ ਦੀ ਜੂਣ 'ਚ ਕਿਵੇਂ ਪੈ ਗਏ? ਸੋ ਕਹਿਣ ਲੱਗੇ ਸਤਿਗੁਰਾਂ ਦੇ ਚਰਨ ਫੜ ਅਤੇ ਹਜ਼ੂਰ ਕਿਰਪਾ ਕਰਕੇ ਆਪ ਹੀ ਦੱਸਣਗੇ। ਸੱਚੇ ਪਾਤਸ਼ਾਹ ਕਿਰਪਾ ਕਰੋ, ਇਹ ਤਾਂ ਬੜਾ ਵਿਦਵਾਨ ਸੀ, ਪੁਸਤਕਾਂ ਦੇ ਊਠ ਲੱਦੀ ਫਿਰਦਾ ਹੁੰਦਾ ਸੀ, ਵੀ ਸਭਾ ਜਿੱਤ ਆਪਣੇ ਆਪ ਨੂੰ ਸਦਾਉਂਦਾ ਸੀ, ਜੇ ਕੋਈ ਮੈਨੂੰ ਜਿੱਤ ਲਵੇ ਮੇਰੇ ਸਾਰੇ ਗ੍ਰੰਥ ਖੋਹ ਲਵੇ, ਅਤੇ ਜੇ ਕਿਸੇ ਨੂੰ ਮੈਂ ਜਿੱਤ ਲਵਾਂ ਤਾਂ ਉਹਦੇ ਸਾਰੇ ਗ੍ਰੰਥ ਮੈਂ ਖੋਹ ਲੈਂਦਾ ਸੈਂ। ਐਡਾ ਵੱਡਾ ਆਪਣੇ ਆਪ ਨੂੰ ਵਿਦਵਾਨ ਸਦਾਉਂਦਾ ਸੀ ਕਾਂਸ਼ੀਪੁਰੀ 'ਚ। ਸੋ ਕਹਿਣ ਲੱਗੇ ਕਿਰਾ ਭਜਨਾਨੰਦੀ ਸੰਤ ਰੱਬ ਦੇ ਪਿਆਰੇ ਭਗਵੇ ਲਿਬਾਸ ਵਾਲੇ ਸਾਧੂ ਜਦੋਂ ਕਾਂਸ਼ੀਪੁਰੀ ਇੱਥੇ ਪਹੁੰਚੇ, ਇਹਨੂੰ ਬੜਾ ਮਾਣ ਸੀ ਗੋਪਾਲ ਦੱਤ ਤੇਰੇ ਦਾਦੇ ਬਿਸ਼ਨ ਦੱਤ ਨੂੰ ਆਪਣੀ ਵਿੱਦਿਆ ਦਾ ਹੈ। ਉਹਨਾਂ ਮਹਾਤਮਾ ਦੇ ਕੋਲ ਜਾ ਕੇ ਕਹਿਣ ਲੱਗਾ ਸੰਤ ਜੀ ਮੇਰੇ ਨਾਲ ਚਰਚਾ ਕਰੋ। ਉਹ ਕਹਿਣ ਲੱਗੇ ਭਾਈ ਅਸੀਂ ਕੋਈ ਵੇਦ ਵਿੱਦਿਆ ਨਹੀਂ ਪੜ੍ਹੇ ਹੋਏ, ਕੋਈ ਸ਼ਾਸਤਰ ਗਿਆਨ ਨਹੀਂ ਸਾਨੂੰ, ਅਸੀਂ ਕੇਵਲ ਰੱਬ ਰੱਬ ਕਰਨ ਵਾਲੇ ਸਾਧੂ ਹਾਂ, ਭਜਨ ਪਾਠ ਕਰਨ ਵਾਲੇ ਸਾਧੂ ਹਾਂ, ਕੋਈ ਸ਼ਾਸਤਰਾਂ ਦਾ ਅਸੀਂ ਅਧਿਐਨ ਨਹੀਂ ਕੀਤਾ ਹੋਇਆ। ਕਹਿਣ ਲੱਗਾ ਜੇ ਕੋਈ ਵਿੱਦਿਆ ਨਹੀਂ ਪੜ੍ਹੀ ਹੋਈ ਤਾਂ ਆ ਭਗਵੇ ਲਿਬਾਸ ਨੂੰ ਲਾਜ ਲਾਈ ਹੋਈ ਹੈ, ਘਰ ਵਿੱਚ ਰਹਿਣਾ ਚਾਹੀਦਾ ਸੀ, ਪਰਿਵਾਰ ਦੀ ਪਰਵਿਸ਼ ਪਾਲਣਾ ਕਰਨੀ ਚਾਹੀਦੀ ਸੀ, ਸਾਧੂ ਵਾਲਾ ਲਿਬਾਸ ਫਿਰ ਪਹਿਰਨ ਦੀ ਕੀ ਲੋੜ ਸੀ? ਉਹ ਸੰਤ ਰੱਬ ਦੇ ਪਿਆਰੇ ਪਰੇ ਉੱਠ ਕੇ ਜਾ ਬੈਠੇ, ਉਹ ਜਿੱਥੇ ਬੈਠੇ ਫਿਰ ਉੱਥੇ ਮਗਰ ਚਲਾ ਗਿਆ। ਸੰਤ ਜੀ ਤੁਹਾਨੂੰ ਆਖਿਆ ਚਰਚਾ ਕਰੋ? ਉਹ ਕਹਿਣਗੇ ਤੁਹਾਨੂੰ ਦੱਸਿਆ ਵੀ ਅਸੀਂ ਕੋਈ ਵਿੱਦਿਆ ਨਹੀਂ ਪੜ੍ਹੇ ਹੋਏ। ਉਹ ਮਹਾਤਮਾ ਦੇ ਕੌੜੇ ਬਚਨ ਸੁਣ ਕੇ ਹੋਰ ਪਰੇ ਜਾ ਬੈਠੇ, ਤੀਜੇ ਥਾਂ 'ਤੇ ਬੈਠੇ ਉੱਥੇ ਵੀ ਜਾ ਸਤਾਇਆ। ਇੱਕ ਪੈਰ ਮਹਾਤਮਾ ਦਾ ਖਾਲਸਾ ਜੀ ਉਹਨੇ ਗੱਲਾਂ ਨਾਲ ਬੋਲ ਕਬੋਲ ਕਰਦੇ ਬਰਬਾਦ ਕਰ ਦਿੱਤਾ। ਗੁੱਸੇ ਵਿੱਚ ਆਏ ਹੋਏ ਸਾਧੂ ਰੱਬ ਦੇ ਪਿਆਰੇ ਕਹਿਣਗੇ ਤੈਨੂੰ ਇੱਕ ਵਾਰ ਆਖਿਆ, ਦੋ ਵਾਰ ਆਖਿਆ, ਕੁੱਤੇ ਵਾਂਗੂ ਟੌਂ ਟੌਂ ਕਰੀ ਜਾਂਦਾ, ਸਾਡੇ ਮਗਰ ਲੱਗਾ, ਕਿਉਂ ਸਾਡਾ ਸਮਾਂ ਬਰਬਾਦ ਕਰਦਾ ਹੈ? ਹੇ ਗੋਪਾਲ ਦੱਤ, ਉਹਨਾਂ ਰੱਬ ਦੇ ਪਿਆਰੇ ਭਜਨਾਨੰਦ ਦੀ ਸੰਤਾਂ ਦੇ ਸਰਾਪ ਦੇ ਕਾਰਨ ਕਰਕੇ ਇਹ ਕੁੱਤੇ ਦੀ ਜੂਨ 'ਚ ਪਿਆ ਹੈ, ਸੱਚੇ ਪਾਤਸ਼ਾਹ ਹੁਣ ਇਹਦਾ ਵੀ ਭਲਾ ਕਰੋ ਜੀ, ਅਤੇ ਮੇਰੀ ਵੀ ਕਲਿਆਣ ਕਰੋ। ਫਿਰ ਖਾਲਸਾ ਜੀ ਉਸ ਕੁੱਤੇ ਦੁਆਰਾ ਜਿਹੜੀ ਇਹ ਵੇਦਾਂ ਦੀ ਚਰਚਾ ਕਰਨ ਵਾਸਤੇ ਆਏ, ਉਹ ਜਿਹੜਾ ਬਿਸ਼ਨ ਦੱਤ ਸੀ ਨਾ ਕੁੱਤਾ ਬਣਿਆ ਹੋਇਆ, ਉਹ ਦਿਵ ਰੂਪ ਧਾਰ ਕੇ ਨਾ ਸਾਰਿਆਂ ਦੇ ਪ੍ਰਸ਼ਨਾਂ ਦਾ ਉਹ ਜਵਾਬ ਦਿੰਦਾ ਰਿਹਾ। ਅਖੀਰ ਸੱਚੇ ਪਾਤਸ਼ਾਹ ਨੇ ਬੇਨਤੀ ਕੀਤੀ, ਮਹਾਰਾਜ ਇਹਦਾ ਵੀ ਭਲਾ ਕਰੋ ਅਤੇ ਸਾਡੀ ਵੀ ਕਲਿਆਣ ਕਰੋ। ਸੋ ਹਜ਼ੂਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸੋ ਸਰੂਪ ਮੁਕਤੀ ਜਿਹੜੀ ਉਹਨੂੰ ਦਿੱਤੀ, ਅਤੇ ਵੈਕੁੰਠ ਨੂੰ ਉਹ ਵਿਵਾਨ 'ਤੇ ਚੜ੍ਹ ਕੇ ਗਿਆ। ਗੋਪਾਲ ਦੱਤ ਦੇ ਸਾਥੀ ਪੰਡਤਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਪਵਿੱਤਰ ਉਪਦੇਸ਼ ਦੇ ਕੇ ਨਿਹਾਲ ਕਰੋ। ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਪੰਡਤਾਂ ਦੀ ਭਾਸ਼ਾ ਜਿਹੜੀ ਸਹਿਜ ਕਿਰਤੀ, ਹਜ਼ਾਰ ਮੂੰਹ ਵਾਲਾ ਸ਼ੇਸ਼ ਨਾਗ ਹੈ, ਅਤੇ ਉਹਦੀ ਇਹ ਕਿਰਤ ਮੰਨੀ ਹੋਈ ਹੈ। ਇੱਕ ਖਾਲਸਾ ਜੀ ਸੰਸਕ੍ਰਿਤ ਹੈ ਜਿਹੜੀ ਅੱਜ ਕੱਲ੍ਹ ਚੱਲਦੀ ਹੈ, ਇਉਂ ਕਹਿ ਲਓ ਵੀ ਸੰਸਕ੍ਰਿਤ ਜਿਹੜੀ ਉਹ ਧੀ ਹੈ ਅਤੇ ਸਹਿਜ ਕਿਰਤੀ ਮਾਂ, ਇਹ ਪ੍ਰਾਰਥਕ ਭਾਸ਼ਾ ਮੰਨੀ ਹੋਈ ਹੈ, ਪੁਰਾਣੀ ਭਾਸ਼ਾ ਜਿਹੜੀ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਸਹਿਜ ਕਿਰਤੀ ਦੇ ਅੰਦਰ ਪਵਿੱਤਰ ਉਪਦੇਸ਼, ਸਹਿਸ ਹਜ਼ਾਰ ਗੁਣਾ ਵਾਹਿਗੁਰੂ, ਹਜ਼ਾਰਾਂ ਜ਼ੁਬਾਨਾਂ ਨਾਲ ਵਾਹਿਗੁਰੂ ਦੀ ਕੀਰਤੀ ਕਰਨ ਵਾਲੀ ਜਿਹੜੀ ਇਹ ਰਚਨਾ ਹੈ, ਇਸ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਨੇ ਗੋਪਾਲ ਦੱਤ ਨੂੰ, ਉਹਦੇ ਸਾਥੀਆਂ ਨੂੰ ਚਾਰ ਪੌੜੀਆਂ ਵਿੱਚ ਪਵਿੱਤਰ ਉਪਦੇਸ਼, ਇਹ ਸਹਿਜ ਕਿਰਤੀ ਦੇ ਸਲੋਕ ਹਜ਼ੂਰ ਫਰਮਾ ਕੇ ਨਿਹਾਲ ਕਰਨ ਲੱਗੇ ਨੇ। ਸੋ ਇਹਦੇ ਹੀ ਅੱਗੇ ਪੋਤਰੇ ਹਰੀ ਲਾਲ, ਕ੍ਰਿਸ਼ਨ ਲਾਲ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਸ ਆਉਣਗੇ, ਉਹਨਾਂ ਨੂੰ ਸਤਿਗੁਰੂ 67 ਪੌੜੀਆਂ ਦੀ ਪਵਿੱਤਰ ਰਚਨਾ ਸਹਿਜ ਕੀਰਤੀ ਦੇ ਸਲੋਕ 5ਵੇਂ ਪਾਤਸ਼ਾਹ ਫਰਮਾ ਕੇ ਉਹਨਾਂ ਨੂੰ ਵੀ ਨਿਹਾਲ ਕਰਨਗੇ। ਇੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਲਕਸ਼ਾ ਰੋਡ ਉੱਪਰ ਬੈਠੇ ਹੋਏ ਗੋਪਾਲ ਦੱਤ ਅਤੇ ਉਹਦੇ ਸਾਥੀ ਪੰਡਿਤ ਵਿਦਵਾਨ ਉਹਨਾਂ ਨੂੰ ਪਾਵਨ ਪਵਿੱਤਰ ਉਪਦੇਸ਼ ਦੇ ਕੇ ਹਜ਼ੂਰ ਨਿਹਾਲ ਕਰਦੇ ਹਨ।
ਸਤਨਾਮ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ।
ਹਜ਼ੂਰ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਚੌਜੀ ਪ੍ਰੀਤੋਂ ਮੰਗਲਾ ਚਰਨ ਕਿਰਪਾ ਕਰਕੇ ਫਰਮਾਉਂਦੇ ਹਨ, ਇਹ ਮਹਾਂਮੰਤਰ ਹੈ ਖਾਲਸਾ ਜੀ, ਮਹਾਂਮੰਤਰ ਹੈ। 33 ਵਾਰ ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ 'ਚ ਬਚਨ ਫਰਮਾਏ ਮੰਗਲਾ ਚਰਨ। ਮੈਂ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ, 4 ਪ੍ਰਕਾਰ ਦਾ ਮੰਗਲ ਗੁਰੂ ਗ੍ਰੰਥ ਸਾਹਿਬ 'ਚ ਹਜ਼ੂਰ ਨੇ ਵਰਣਨ ਕੀਤਾ ਹੈ। ਇਹ ਜਿਹੜਾ ਮੰਗਲਾ ਚਰਨ ਹੈ ਨਾ, ਮਹਾਂਮੰਤਰ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ, ਇਹ ਮਹਾਂਮੰਤਰ ਹਜ਼ੂਰ ਚੌਜੀ ਪ੍ਰੀਤਮ ਨੇ 33 ਵਾਰ ਗੁਰੂ ਗ੍ਰੰਥ ਸਾਹਿਬ 'ਚ ਫਰਮਾਇਆ। ਇੱਕ ਮੰਗਲਾ ਚਰਨ ਹੈ ਜਿਹੜਾ ਬਹੁਤੀ ਵਾਰੀ ਹਜ਼ੂਰ ਨੇ ਫਰਮਾਇਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ 523 ਵਾਰ ਹਜ਼ੂਰ ਚੌਜੀ ਪ੍ਰੀਤਮ ਨੇ ਫਰਮਾਇਆ। ਇੱਕ ਮੰਗਲਾ ਚਰਨ ਹਜ਼ੂਰ ਨੇ ਕੀਤਾ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਇਹ 9 ਵਾਰੀ ਹਜ਼ੂਰ ਨੇ ਮੰਗਲਾ ਚਰਨ ਕੀਤੇ ਨੇ ਗੁਰੂ ਕੀ ਬਾਣੀ ਵਿੱਚ। ਇੱਕ ਤਾਂ ਹਜ਼ੂਰ ਸੱਚੇ ਪਾਤਸ਼ਾਹ ਨੇ ਮਾਝ ਦੀ ਵਾਰ ਵਿੱਚ ਆਰੰਭ ਵਿੱਚ ਇਹ ਬਚਨ ਲਿਖੇ ਨੇ, ਅਤੇ ਫਿਰ ਖਾਲਸਾ ਜੀ ਜਿਹੜੇ ਗੌੜੀ ਰਾਗ ਹੈ ਉਹਦੇ ਵਿੱਚ ਪਹਿਲੋ 2 ਵਾਰੀ ਅਤੇ 2 ਵਾਰੀ ਅਸ਼ਟਪਦੀਆਂ ਵਿੱਚ ਅਤੇ 3 ਵਾਰੀ ਗੌੜੀ ਦੀ ਭਗਤ ਬਾਣੀ ਵਿੱਚ। ਇਉਂ ਹਜ਼ੂਰ ਸੱਚੇ ਪਾਤਸ਼ਾਹ ਨੇ 7 ਵਾਰੀ ਇਕੱਲੇ ਗੌੜੀ ਰਾਗ ਵਿੱਚ ਇਹ ਮੰਤਰ ਹਜ਼ੂਰ ਨੇ ਫਰਮਾਇਆ, ਅਤੇ 1 ਵਾਰ ਮਾਝ ਦੀ ਵਾਰ ਵਿੱਚ 8 ਹੋ ਗਏ, ਅਤੇ 9ਵੀਂ ਵਾਰ ਹਜ਼ੂਰ ਨੇ ਬਿਲਾਵਲ ਰਾਗ ਵਿੱਚ ਕਿਰਪਾ ਕਰਕੇ ਫਰਮਾਇਆ। ਇਹ 9 ਵਾਰੀ ਮੰਗਲਾ ਚਰਨ ਗੁਰੂ ਗ੍ਰੰਥ ਸਾਹਿਬ 'ਚ ਹਜ਼ੂਰ ਨੇ ਵਰਤਿਆ। ਇੱਕ ਮੰਗਲਾ ਚਰਨ 2 ਵਾਰੀ ਗੁਰੂ ਗ੍ਰੰਥ ਸਾਹਿਬ 'ਚ ਆਇਆ, ਕਈ ਵੀਰਾਂ ਨੇ ਪੜ੍ਹਨ ਵਾਲਿਆਂ ਨੇ ਪੜ੍ਹਿਆ ਹੋਵੇ, ਖਿਆਲ ਕੀਤਾ ਹੋਵੇਗਾ। ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ, ਇਹ 2 ਵਾਰੀ, 1 ਵਾਰ ਹਜ਼ੂਰ ਨੇ 81 ਅੰਗ ਦੇ ਉੱਪਰ ਹੀ ਹੈ, ਸ੍ਰੀ ਰਾਗ ਮਹੱਲਾ 4 ਵਣਜਾਰਾ, ਉੱਥੇ ਹਜ਼ੂਰ ਨੇ ਮੰਤਰ ਵਰਤਿਆ, ਅਤੇ 2 ਵਾਰੀ ਸੱਚੇ ਪਾਤਸ਼ਾਹ ਨੇ ਵਿਹਾਗੜੇ ਰਾਗ ਵਿੱਚ ਇਹ ਮੰਤਰ 5ਵੇਂ ਪਾਤਸ਼ਾਹ ਨੇ ਵਰਤਿਆ ਹੈ। ਇਹ 4 ਪ੍ਰਕਾਰ ਦਾ ਮੰਗਲ ਹੈ। ਇੱਥੇ ਮਹਾਂਮੰਤਰ ਹਜ਼ੂਰ ਕਿਰਪਾ ਕਰਕੇ ਆਰੰਭ ਵਿੱਚ ਬਾਣੀ ਦੇ ਆਰੰਭ ਵਿੱਚ ਕਿਰਪਾ ਕਰਕੇ ਫਰਮਾਉਂਦੇ ਹਨ, ਇੱਕ ਓਅੰਕਾਰ, ਇੱਕ ਵਾਹਿਗੁਰੂ ਪਰਮੇਸ਼ਰ, 2 ਦੁਵੈਰ ਤੋਂ ਰਹਿਤ ਓਅੰਕਾਰ ਜੋ ਉਚਾਰਨੇ ਮਾਤਰ ਰੱਖਿਆ ਕਰਨ ਯੋਗ ਹੈ।
ਸਤਨਾਮ,
ਉਹ ਵਾਹਿਗੁਰੂ ਪਰਮੇਸ਼ਰ ਦਾ ਸੱਚਾ ਨਾਮ ਤ੍ਰਈ ਕਾਲ ਆਬਾਦ ਰੂਪ ਹੈ, ਉਹ ਸਾਰੇ ਸੰਸਾਰ ਨੂੰ ਕਰਨ ਵਾਲਾ, ਪੈਦਾ ਕਰਦਾ, ਕਰਤਾ ਹੈ, ਸਭ ਨੂੰ ਰੋਜ਼ੀ ਰੋਟੀ ਦੇਣ ਦੀ ਉਹਦੇ ਹੱਥ 'ਚ ਤਾਰ ਫੜੀ ਹੋਈ ਹੈ, ਐਸਾ ਕਰਤਾ ਪਰਮੇਸ਼ਰ ਸਿਰਜਣਹਾਰ ਹੈ, ਅਤੇ ਪੁਰਖਾਰਥ ਦੇ ਦੇਣ ਵਾਲਾ, ਪੂੰ ਆਦਿਕ ਨਰਕਾਂ ਤੋਂ ਰੱਖ ਰੱਖਿਆ ਕਰਨ ਵਾਲਾ, ਦੇਹਾਂ ਰੂਪੀ ਪੁਰੀਆਂ 'ਚ ਖੈ ਪ੍ਰਕਾਸ਼ਮਾਨ ਹੋਣ ਵਾਲਾ ਹੈ, ਉਹ ਇੱਕੋ ਵਾਹਿਗੁਰੂ ਪਰਮੇਸ਼ਰੀ ਪੁਰਖ ਹੈ। ਨਿਰਭਉ, ਉਹਨੂੰ ਕਿਸੇ ਪ੍ਰਕਾਰ ਦਾ ਕੋਈ ਭੈ, ਕੋਈ ਡਰ ਨਹੀਂ, ਭੈ ਤੋਂ ਵੀ ਰਹਿਤ ਹੈ, ਉਹਦਾ ਕਿਸੇ ਨਾਲ ਖਾਲਸਾ ਜੀ ਕੋਈ ਵੈਰਤਾਈ ਵੀ ਨਹੀਂ, ਕਿਸੇ ਨਾਲ ਈਰਖਾਵਾਦੀ ਸੁਭਾਅ ਨਹੀਂ, ਕੋਈ ਵੈਰ ਭਾਵ ਨਹੀਂ, ਉਹਦੇ ਮਨ ਵਿੱਚ ਵੈਰ ਤੋਂ ਰਹਿਤ ਹੈ।
ਕਾਲ ਮੂਰਤ,
ਉਹਦੀ ਜਿਹੜੀ ਮੂਰਤ ਹਸਤੀ ਹੈ ਉਹ ਕਾਲ ਤੋਂ ਰਹਿਤ ਹੈ, ਕਾਲ ਦੇ ਅਧੀਨ ਨਹੀਂ, ਕਾਲਣ ਕੋ ਕਾਲ, ਮਹਾਂਕਾਲਣ ਕੋ ਮਹਾਂਕਾਲ, ਉਹ ਕਾਲ ਦਾ ਵੀ ਕਾਲ ਕਰ ਦੇਣ ਵਾਲਾ ਪਰਮੇਸ਼ਰ ਨਿਰੰਕਾਰ ਹੈ। ਉਹਦੀ ਮੂਰਤ ਹਸਤੀ ਜਿਹੜੀ ਹੈ ਨਾ, ਸਰੂਪ ਜਿਹੜਾ ਹੈ, ਮੂਰਤ ਸਰੂਪ ਨੂੰ ਕਹੀਦਾ ਹੈ, ਉਹ ਕਾਲ ਤੋਂ ਅਕਾਲ ਰੂਪ ਹੈ, ਨਾਸ ਹੋਣ ਤੋਂ ਰਹਿਤ ਹੈ ਪਰਮੇਸ਼ਰ, ਅਤੇ ਉਹ ਵਾਹਿਗੁਰੂ ਪਰਮੇਸ਼ਰ ਅਜਨਮਾ ਸਰੂਪ ਹੈ, ਕਦੇ ਜੂਨਾਂ 'ਚ ਨਹੀਂ ਪੈਂਦਾ, ਕਦੇ ਕਿਸੇ ਜੂਨ 'ਚ ਪੈ ਗਿਆ, ਕਦੇ ਕਿਸੇ ਜੂਨ 'ਚ ਪੈ ਗਿਆ, ਸਾਡੇ ਵਾਂਗ ਇਉਂ ਨਹੀਂ ਪਰਮੇਸ਼ਰ ਜੂਨਾਂ ਵਿੱਚ ਆਉਣ ਵਾਲਾ, ਉਹ ਅਜਨਮਾ ਸਰੂਪ ਹੈ, ਅਤੇ ਸਹਿਭੰਗ ਸੁਤੇ ਸਿੱਧੀ ਆਪਣੇ ਸਵੈ ਸਰੂਪ ਤੋਂ ਹੀ ਪ੍ਰਕਾਸ਼ਮਾਨ ਹੋ ਰਿਹਾ। ਆ ਬਿਜਲੀ, ਤਾਰੇ, ਸੂਰਜ, ਚੰਦਰਮਾ, ਟਟਹਿਣੇ ਆਦਿਕ, ਇਹ ਸਾਰੇ ਖਾਲਸਾ ਜੀ ਪਰਤੇ ਪ੍ਰਕਾਸ਼ਕ ਮੰਨੇ ਹੋਏ ਨੇ, ਪ੍ਰਕਾਸ਼ ਲੈ ਕੇ ਪ੍ਰਕਾਸ਼ ਕਰਦੇ ਨੇ, ਉਹ ਆਪਣੇ ਸਵੈ ਸਰੂਪ ਤੋਂ ਸੁਤੇ ਸਿੱਧੀ ਪ੍ਰਕਾਸ਼ਵਾਨ ਹੋ ਰਿਹਾ ਹੈ।
ਪ੍ਰਸਾਦ,
ਗੁਰੂ ਕੀ ਪ੍ਰਸਾਦ ਕਿਰਪਾ ਦੁਆਰਾ ਉਸਦੀ ਪ੍ਰਾਪਤੀ ਹੁੰਦੀ ਹੈ, ਗੁਰ ਨਾਮ ਚੇਤਨ ਦਾ ਅਤੇ ਪ੍ਰਸਾਦ ਨਾਮ ਆਨੰਦ ਦਾ, ਉਹ ਸਤ ਚੇਤਨ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਗੁਰੂ ਕੀ ਪ੍ਰਸਾਦ ਕਿਰਪਾ ਦੁਆਰਾ ਹੁੰਦੀ ਹੈ।
ਸਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ।
ਪਹਿਲੇ ਪਾਤਸ਼ਾਹ ਸਤਿਗੁਰ ਜੀ ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲੇ ਪਵਿੱਤਰ ਸਲੋਕ ਸਹਿਸਕ੍ਰਿਤੀ, ਜੋ ਪ੍ਰਾਰਥਕ ਭਾਸ਼ਾ ਮੰਨੀ ਹੋਈ ਹੈ, ਸ਼ੇਸ਼ ਨਾਗ ਦੀ ਕਹਿੰਦੇ ਰਸਨਾ ਦੀ ਇਹ ਭਾਸ਼ਾ ਹੈ। ਸੋ ਉਹਦੀ ਇਹ ਜ਼ਬਾਨ ਤੋਂ ਨਿਕਲੀ ਹੋਈ ਭਾਸ਼ਾ ਮੰਨੀ ਹੋਈ ਹੈ। ਸੋ ਪਹਿਲੀ ਪਾਤਸ਼ਾਹ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਖੰਡ ਦਾ ਖੰਡਨ ਕਰਨ ਵਾਸਤੇ ਉਹਨਾਂ ਗੋਪਾਲ ਦੱਤ ਦੇ ਉਹਦੇ ਸਾਥੀਆਂ ਨੂੰ ਪਵਿੱਤਰ ਉਪਦੇਸ਼ ਦਿੰਦੇ ਹਨ। ਹੇ ਗੋਪਾਲ ਦੱਤ, ਜੇ ਤਾਂ ਅੰਦਰੋਂ ਹੋ ਕਰਕੇ ਪੁਸਤਕਾਂ ਦਾ ਪੜ੍ਹੀਏ ਅਤੇ ਵਿਚਾਰਾਂ ਕਰੀਏ ਤਾਂ ਫਿਰ ਤਾਂ ਬਹੁਤ ਫਲੀ ਭੂਤ ਹੈ, ਚੰਗੀ ਗੱਲ ਹੈ। ਪਰ ਜਿਹੜਾ ਪੜ੍ਹ ਪੁਸਤਕ ਪੜ੍ਹ ਪੜ੍ਹ ਕੇ ਨਾ ਪੁਸਤਕਾਂ ਨੂੰ ਸਾਰਾ ਦਿਨ ਪਹਿਲਾਂ ਪੜ੍ਹਦੇ ਰਹਿੰਦੇ ਹੋ ਅਤੇ ਫਿਰ ਜਦੋਂ ਸੰਧਿਆ ਪੈਂਦੀ ਨਾ, ਸ਼ਾਮ ਦਾ ਵੇਲਾ ਹੁੰਦਾ ਹੈ, ਫਿਰ ਉਹਨਾਂ ਪੜ੍ਹੇ ਹੋਏ ਗ੍ਰੰਥਾਂ ਦਾ ਫਿਰ ਬਾਅਦ ਨੂੰ ਝਗੜਾ ਕਰਦੇ ਹੋ ਇੱਕ ਦੂਜੇ ਦੇ ਨਾਲ, ਫਿਰ ਝਗੜਾ ਕਰਦੇ ਹੋ ਵੀ ਮੈਂ ਬਹੁਤਾ ਵਿਦਵਾਨ, ਮੈਂ ਬਹੁਤਾ ਪੜ੍ਹਾਈ ਕੀਤੀ ਹੈ, ਮੈਂ ਬਹੁਤੇ ਗ੍ਰੰਥਾਂ ਦਾ ਅਧਿਐਨ ਕੀਤਾ ਹੈ। ਪੜ੍ਹਦੇ ਰਹਿੰਦੇ ਹੋ ਪੁਸਤਕਾਂ ਦੇ ਪੁਸਤਕਾਂ ਨੂੰ ਅਤੇ ਫਿਰ ਸੰਧਿਆ ਦੇ ਵੇਲੇ ਬਾਅਦ ਨੂੰ ਝਗੜੇ ਕਰਦੇ ਹੋ। ਪੜ੍ਹਦੇ ਹੋ ਪੁਸਤਕਾਂ ਨੂੰ ਅਤੇ ਉਹਨਾਂ ਦੇ ਭਾਵ ਨੂੰ ਧਾਰਨ ਨਹੀਂ ਕਰਦੇ, ਸਗੋਂ ਬਾਅਦ ਝਗੜੇ ਹੀ ਕਰਦੇ ਰਹਿੰਦੇ ਹੋ ਅਤੇ ਸੰਧਿਆ ਵੀ ਕਰਦੇ ਹੋ, ਕਦੇ ਮੂਰਤੀਆਂ ਦਾ ਇਸ਼ਨਾਨ ਕਰਵਾ ਲਿਆ, ਕਦੇ ਠਾਕਰਾਂ ਦਾ ਇਸ਼ਨਾਨ ਕਰ ਲਿਆ, ਕਦੇ ਸੁਗੰਧੀ ਅਰਪ ਦਿੱਤੀ, ਕਦੇ ਫੁੱਲ ਅਰਪ ਦਿੱਤੇ, ਇਸ ਤਰੀਕੇ ਨਾਲ ਸੰਧਿਆ ਵੀ ਕਰਦੇ ਹੋ। ਅਤੇ ਤਿੰਨ ਖਾਲਸਾ ਜੀ, ਤਿੰਨ ਪ੍ਰਕਾਰ ਦੀ ਸੰਧਿਆ ਹੁੰਦੀ ਹੈ। ਇੱਕ ਤਾਂ ਜਦੋਂ ਸੂਰਜ ਚੜ੍ਹਦਾ ਹੈ ਅਤੇ ਰਾਤ ਜਿਹੜੀ ਮੁੱਕਦੀ ਹੈ, ਚਾਨਣ ਜਿਹਾ ਹੁੰਦਾ, ਦੋਵਾਂ ਦੇ ਸੰਧੀ ਨਾਮ ਹੁੰਦਾ, ਦੋ ਸਮਿਆਂ ਦੇ ਮੇਲ ਦਾ। ਜਦੋਂ ਰਾਤ ਮੁੱਕਣ ਲੱਗਦੀ ਹੈ ਅਤੇ ਸੂਰਜ ਚੜ੍ਹਨ ਲੱਗਦਾ, ਦੋਵਾਂ ਸਮਿਆਂ ਦੀ ਸੰਧੀ ਨੂੰ ਸੰਧਿਆ ਕਹੀਦਾ। ਉਸ ਵੇਲੇ ਅੰਮ੍ਰਿਤ ਵੇਲੇ ਦੀ ਸੰਧਿਆ ਹੁੰਦੀ ਹੈ। ਦਿਨ ਦੇ ਚੜ੍ਹਾਅ ਦੀ ਸੰਧਿਆ ਵੀ ਕਰਦੇ ਹੋ, ਫਿਰ ਦੁਪਹਿਰ ਨੂੰ ਵੀ ਕਰਦੇ ਹੋ। ਪਹਿਲਾ ਪੈਰ ਜਦੋਂ ਸਮਾਪਤ ਹੋ ਜਾਂਦਾ ਅਤੇ ਦੂਸਰਾ ਪੈਰ ਦੀ ਸ਼ੁਰੂਆਤ ਹੁੰਦੀ ਹੈ, ਉਹਨੂੰ ਮਧਿਆਨ ਸੰਧਿਆ ਕਹਿੰਦੇ ਨੇ, ਵੀ ਮੱਧ ਵਾਲੀ ਸੰਧਿਆ। ਅਤੇ ਸ਼ਾਮ ਨੂੰ ਜਦੋਂ ਫਿਰ ਜਦੋਂ ਸੂਰਜ ਛਿਪਦਾ ਅਤੇ ਰਾਤ ਦੀ ਸ਼ੁਰੂਆਤ ਹੋਣ ਲੱਗਦੀ ਹੈ, ਫਿਰ ਤੁਸੀਂ ਰਾਤ ਦੀ ਸੰਧਿਆ ਕਰਦੇ ਹੋ। ਸੋ ਉਸ ਸਮੇਂ ਤਿੰਨ ਕਾਲ ਦੀ ਤੁਸੀਂ ਸੰਧਿਆ ਵੀ ਕਰਦੇ ਹੋ, ਪੂਜਨ ਵੀ ਕਰਦੇ ਹੋ, ਫੁੱਲ ਵੀ ਅਰਪਣ ਕਰਦੇ ਹੋ। ਪਰ ਹਜ਼ੂਰ ਕਹਿੰਦੇ ਜੇ ਪਖੰਡ ਕਰਕੇ ਕਰਦੇ ਹੋ ਅਤੇ ਬਾਅਦ ਝਗੜਾ ਕਰਦੇ ਹੋ, ਪੁਸਤਕਾਂ ਦਾ ਪੜ੍ਹਦੇ ਹੋ ਅਤੇ ਪੜ੍ਹਿਆ ਹੋਇਆ ਅਤੇ ਕੀਤੀ ਹੋਈ ਸੰਧਿਆ ਕਿਸੇ ਅਰਥ ਵਿੱਚ ਵੀ ਨਹੀਂ, ਇਹ ਸਭ ਖਾਲੀ ਹੈ।
ਪੂਜਸ ਬਗਲ ਸਮਾਧੰ,
ਅਤੇ ਸਿਲ ਪੱਥਰ ਦੀ ਪੂਜਾ ਕਰਦੇ ਹੋ। ਕਦੇ ਇਸੇ ਤਰ੍ਹਾਂ ਗੰਡਕਾ ਨਦੀ ਵਿੱਚੋਂ ਨਿਕਲੇ ਹੋਏ ਬਿੰਦਰਾਬਾਂ, ਇਸੇ ਤਰ੍ਹਾਂ ਜਲੰਧਰ ਦੈਨ ਦੀ ਰਾਕਸ਼ਣੀ ਜਿਹੜੀ ਸੀ ਬਰਿੰਦਾ, ਉਹਦੇ ਸਰਾਪ ਕਰਕੇ ਇਹ ਭਗਵਾਨ ਵਿਸ਼ਨੂੰ ਪੱਥਰ ਬਣੇ ਹੋਏ, ਗੰਡਕਾ ਨਦੀ ਦੇ ਵੱਟੇ ਲਿਆ ਕੇ ਭਗਵਾਨ ਦਾ ਪੂਜਨ ਕਰਕੇ ਕਹਿੰਦੇ ਹੋਏ, ਭਗਵਾਨ ਨੇ ਉਹਨਾਂ ਸਿਲਾ ਦਾ ਪੂਜਨ ਕਰਦੇ ਹੋ। ਅਤੇ ਕਦੇ ਸਿਲਾ ਪੱਥਰ ਦੇ ਬਣਾ ਬਣਾ ਕੇ ਸ਼ਿਵ ਜੀ ਦੇ ਜੋਤੀ ਲਿੰਗ ਸ਼ਿਵਲਿੰਗ ਬਣਾ ਬਣਾ ਕੇ ਉਹਨਾਂ ਦਾ ਪੂਜਨ ਕਰਦੇ ਰਹਿੰਦੇ ਹੋ। ਕਿਹਦੇ? ਸ਼ਿਵਾਂ ਪਾਰਵਤੀ ਦੀਆਂ ਸਿਲਾਂ ਬਣਾ ਕੇ ਉਹਦਾ ਪੂਜਨ ਕਰਦੇ ਰਹਿੰਦੇ ਹੋ। ਸਿਲ ਪੂਜਸ, ਪੱਥਰਾਂ ਦਾ ਪੂਜਨ ਕਰਦੇ ਹੋ ਸਿਲਾਂ ਦਾ। ਅਤੇ ਬਗਲ ਸਮਾਧੰ, ਅਤੇ ਬਗਲੇ ਦੀ ਨਹੀਂ ਆਈ ਸਮਾਧੀ ਲਾ ਲਾ ਕੇ ਬੈਠ ਜਾਂਦੇ ਹੋ ਬਗਲੇ ਦੀ ਤਰ੍ਹਾਂ। ਆ ਬਗਲਾ ਸਮਾਧੀ ਲਾ ਕੇ ਬੈਠਦਾ, ਇੱਕ ਪੈਰ ਦੇ ਉਹ ਭਾਰ 'ਤੇ ਖਲੋਂਦਾ ਹੈ, ਅੱਖਾਂ ਵੀ ਉਹਦੀਆਂ ਬੰਦ ਹੁੰਦੀਆਂ, ਵੇਖਣ ਵਾਲਾ ਸਮਝਦਾ ਵੀ ਬੜੀ ਸੋਹਣੀ ਸਮਾਧੀ ਲੱਗੀ ਹੈ। ਪਤਾ ਹੀ ਉਦੋਂ ਲੱਗਦਾ ਜਦੋਂ ਲੱਗ ਕੇ ਕੋਈ ਡੱਡੀ ਮੱਛੀ ਆ ਜਾਵੇ ਨਾ, ਝਟ ਹੀ ਮੂੰਹ 'ਚ ਪਾ ਲੈਂਦਾ, ਹਜ਼ਮ ਕਰ ਲੈਂਦਾ ਹੈ। ਸੋ ਇਸੇ ਤਰ੍ਹਾਂ ਬਗਲ ਸਮਾਧੰ, ਤੁਸੀਂ ਪਾਣੀ ਦੇ ਬਗਲ ਕਿਨਾਰਿਆਂ 'ਤੇ ਜਾ ਕੇ ਸਮਾਧੀਆਂ ਲਾਉਂਦੇ ਹੋ ਅਤੇ ਅੱਖਾਂ ਬੰਦ ਕਰ ਕਰਕੇ ਜਦੋਂ ਇਸ਼ਟ ਦੇਵ ਸਾਹਮਣੇ ਪਿਆ ਹੋਇਆ ਠਾਕੁਰ ਦੀ ਮੂਰਤੀ, ਫਿਰ ਭਲਾ ਅੱਖਾਂ ਬੰਦ ਦਾ ਕੀ ਕਾਰਨ? ਕਈ ਗੁਰਦੁਆਰੇ ਆ ਕੇ ਅੱਖਾਂ ਬੰਦ ਕਰਕੇ ਬੈਠ ਜਾਂਦੇ ਨੇ, ਜਦੋਂ ਸਾਡੇ ਇਸ਼ਟ ਦੇਵ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਨੇ, ਫਿਰ ਭਲਾ ਅੱਖਾਂ ਬੰਦ ਦਾ ਕੀ ਕਾਰਨ? ਇਹਨਾਂ ਅੱਖਾਂ ਨੂੰ ਤਾਂ ਸਫਲੇ ਕਰਨਾ ਹੈ, ਗੁਰੂ ਕੇ ਦਰਸ਼ਨ, ਗੁਰੂ ਕੀ ਸੰਗਤ ਦੇ ਦਰਸ਼ਨ ਕਰਕੇ ਨੇਤਰਾਂ ਨੂੰ ਸਫਲੇ ਕਰਨਾ ਚਾਹੀਦਾ ਹੈ। ਅਤੇ ਜਦੋਂ ਇਸ਼ਟ ਦੇਵ ਸਾਹਮਣੇ ਰੱਖਿਆ ਹੋਇਆ ਠਾਕੁਰ, ਹਜ਼ੂਰ ਕਹਿਣਗੇ ਗੋਪਾਲ ਦੱਤ, ਫਿਰ ਸਮਾਧੀਆਂ ਲਾਉਣ ਦਾ, ਅੱਖਾਂ ਬੰਦ ਕਰਨ ਦਾ ਕੀ ਪ੍ਰਯੋਜਨ ਹੈ? ਸੋ ਸਮਾਧੀਆਂ ਲਾ ਕੇ ਬੈਠ ਜਾਂਦੇ ਹੋ ਆਸਣ ਵਿਛਾ ਵਿਛਾ ਕੇ, ਅਤੇ ਜਦੋਂ ਕੋਈ ਡੱਡੀ ਮੱਛੀ ਨੇੜੇ ਆ ਜਾਂਦੀ ਹੈ, ਚੁੱਕ ਚੁੱਕ ਕੇ ਖਾਲਸਾ ਜੀ ਉਹ ਮੱਛੀਆਂ ਆਪਣੇ ਆਸਣ ਥੱਲੇ ਰੱਖੀ ਜਾਂਦੇ ਹੋ, ਰਾਮ ਤੋਰੀਆਂ ਕਹਿ ਕੇ ਛਕੀ ਜਾਂਦੇ ਹੋ, ਨਾਲੇ ਮੁੱਖੋਂ ਸ੍ਰੀ ਗੀਤਾ ਜੀ ਦੇ ਸਲੋਕ ਬੋਲੀ ਜਾਂਦੇ ਹੋ, ਨੈ ਨ ਕਟੰਤੀ ਸ਼ਸਤਰਾਣੀ, ਨੈ ਨ ਜਲੰਤੀ ਪਾਵਕਾ, ਅਤੇ ਨਾਲੇ ਇਉਂ ਕਰੀ ਜਾਂਦੇ ਹਾਂ। ਤੋ ਬਗਲ ਸਮਾਧੰ, ਬਗਲੇ ਦੀ ਤਰ੍ਹਾਂ ਸਮਾਧੀਆਂ ਲਾ ਲਾ ਕੇ ਬੈਠ ਜਾਂਦੇ ਹੋ, ਬਗਲ ਕਿਨਾਰਿਆਂ ਦੇ ਉੱਪਰ, ਪਾਣੀਆਂ ਦੇ ਕਿਨਾਰਿਆਂ ਉੱਪਰ ਸਮਾਧੀ ਲਾਉਂਦੇ ਹੋ। ਸਿਲ ਪੂਜਸ ਬਗਲ, ਸਿਲਾਂ ਦਾ ਪੂਜਨ ਕਰਦੇ ਹੋ ਅਤੇ ਫਿਰ ਜਦੋਂ ਸਮਾਧੀ ਲਾਉਂਦੇ ਹੋ, ਸਾਡਾ ਕੋਈ ਠਾਕੁਰ ਚੁੱਕ ਕੇ ਨਾ ਲੈ ਜਾਓ, ਉਹਨੂੰ ਬਗਲ ਵਿੱਚ ਰੱਖ ਲੈਂਦੇ ਹੋ, ਕੱਛ ਵਿੱਚ ਦੇ ਲੈਂਦੇ ਹੋ ਅਤੇ ਸਮਾਧੀਆਂ ਲਾ ਕੇ ਬੈਠ ਜਾਂਦੇ ਹੋ।
ਝੂਠ ਵਿਭੂਖਣ ਸਾਰੰ,
ਅਤੇ ਮੁੱਖੋਂ ਝੂਠ ਬੋਲਦੇ ਹੋ, ਝੂਠ, ਅਤੇ ਉਸ ਬੋਲੇ ਹੋਏ ਝੂਠ ਨੂੰ ਸਾਰੰਗ ਨਾਮ ਖਾਲਸਾ ਜੀ, ਸ੍ਰੇਸ਼ਟ ਸੋਨੇ ਦਾ ਨਾਮ ਹੁੰਦਾ ਹੈ। ਜਿਵੇਂ ਸੋਨੇ ਦੇ ਅਸਲ ਗਹਿਣੇ ਹੋਣ ਨਾ, ਹੋਣ ਤਾਂ ਭਾਵੇਂ ਮਲੰਮਾ ਭਾਵੇਂ ਝੂਠਾ ਹੀ ਹੋਵੇ, ਅਤੇ ਉਹਨੂੰ ਸੱਚੇ ਜਿਵੇਂ ਗਹਿਣੇ ਹੁੰਦੇ ਨਾ ਅਸਲ ਸੋਨੇ ਦੇ, ਇਉਂ ਚੋਪੜ ਚੋਪੜ ਕੇ ਝੂਠ ਜਿਹੜਾ ਉਹ ਲੋਕਾਂ ਨੂੰ ਦਿੰਦੇ ਹੋ, ਮੁੱਖੋਂ ਝੂਠ ਬੋਲ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹੋ। ਵੀ ਭੂਖਣ ਸਾਰੰਗ, ਸਾਰ ਸੋਨੇ ਦੇ ਜਿਵੇਂ ਗਹਿਣੇ ਨਕਲੀ ਹੋਣ ਅਤੇ ਉਹਨੂੰ ਅਸਲੀ ਕਹਿ ਕਹਿ ਕੇ ਕਿਸੇ ਨੂੰ ਗੁੰਮਰਾਹ ਕਰਕੇ ਦੇ ਦਈਏ। ਹਜ਼ੂਰ ਕਹਿੰਦੇ ਤੁਹਾਡਾ ਇਉਂ ਬੋਲਿਆ ਹੈ। ਸੋ ਇੱਕ ਵਾਰ ਇੱਕ ਰਾਜਾ ਸੀ, ਉਹਦੇ ਕੋਲ ਮੰਤਰੀ ਬੈਠਾ ਹੋਇਆ। ਉਹ ਕਹਿਣਗੇ ਰਾਜਾ ਕਹਿਣਗੇ ਮੰਤਰੀ ਸਾਹਿਬ, ਆਹ ਮੇਰੀਆਂ ਹੱਥ ਦੀਆਂ ਤਲੀਆਂ ਦੇ ਉੱਪਰ ਰੋਮ ਕਿਉਂ ਨਹੀਂ ਉੱਗੇ, ਇਹ ਰੋਮ ਕਿਉਂ ਨਹੀਂ ਪੈਦਾ ਹੋਏ। ਉਹ ਕਹਿਣ ਲੱਗਾ ਮਹਾਰਾਜ, ਤੁਸੀਂ ਸਾਰਾ ਦਿਨ ਤਾਂ ਲੋਕਾਂ ਨੂੰ ਦਾਨ ਕਰਦੇ ਰਹਿੰਦੇ ਹੋ, ਉਹ ਤਲੀਆਂ ਦੇ ਜਿਹੜੇ ਤੁਹਾਡੇ ਰੋਮ ਨੇ ਨਾ, ਦਾਨ ਕਰਦਿਆਂ ਕਰਦਿਆਂ ਸਭ ਦੇ ਤੁਹਾਡੇ ਘੱਸ ਗਏ ਨੇ ਸਾਰੇ ਰੋਮ ਹੈ। ਬਾਦਸ਼ਾਹ ਕਹਿਣ ਲੱਗਾ ਠੀਕ ਹੈ। ਉਹਨੇ ਹੱਥ ਮੰਤਰੀ ਦੇ ਹੱਥ ਵਾਲੇ ਵੇਖਿਆ, ਮੰਤਰੀ ਸਾਹਿਬ ਤੁਹਾਡੇ ਹੱਥ ਦੀਆਂ ਤਲੀਆਂ 'ਤੇ ਵੀ ਰੋਮ ਨਹੀਂ। ਕਹਿੰਦੇ ਮਹਾਰਾਜ, ਅਸੀਂ ਲੋਕ ਸਾਰਾ ਦਿਨ ਤੁਹਾਡੇ ਤੋਂ ਦਾਨ ਲੈਂਦੇ ਰਹਿੰਦੇ ਹਾਂ, ਦਾਨ ਲੈਂਦਿਆਂ ਲੈਂਦਿਆਂ ਹੱਥ ਦੀਆਂ ਤਲੀਆਂ ਘੱਸ ਗਈਆਂ ਨੇ। ਉਹ ਕਹਿਣ ਲੱਗਾ ਮੈਂ ਆਮ ਲੋਕਾਂ 'ਤੇ ਵੀ ਵੇਖਿਆ ਵੀ ਕਿਸੇ ਦੀਆਂ ਤਲੀਆਂ 'ਤੇ ਵੀ ਮੰਤਰੀ ਸਾਹਿਬ ਰੋਮ ਨਹੀਂ ਹੁੰਦੇ। ਕਹਿੰਦੇ ਮਹਾਰਾਜ, ਜਿਨ੍ਹਾਂ ਨੂੰ ਮਿਲਦਾ ਕੱਖ ਨਹੀਂ ਲੋਕਾਂ ਨੂੰ, ਹੱਥ ਮਲਦੇ ਹੀ ਰਹਿ ਜਾਂਦੇ ਨੇ, ਹੱਥ ਮਲ ਮਲ ਕੇ ਤਲੀਆਂ ਦੇ ਰੋਮ ਘੱਸ ਗਏ ਨੇ। ਇਉਂ ਝੂਠ ਨੂੰ ਵੀ ਸੱਚ ਬਣਾ ਕੇ ਵਿਖਾ ਦੇਣਾ, ਤਲੀਆਂ 'ਤੇ ਰੋਮ ਤਾਂ ਕੁਦਰਤ ਨੇ ਨਹੀਂ ਪੈਦਾ ਕੀਤੇ, ਇਉਂ ਝੂਠੀਆਂ ਗੱਲਾਂ ਬਣਾ ਬਣਾ ਕੇ ਉਹਨੂੰ ਐਂ ਸੱਚੀਆਂ ਕਰ ਕਰਕੇ ਵਿਖਾ ਦੇਣੀਆਂ। ਦੋ ਬੰਦੇ ਮਿਲ ਪਏ, ਕਹਿਣ ਲੱਗਾ ਇੱਕ ਕਹਿੰਦਾ ਮੇਰਾ ਝੂਠ ਬੋਲਣਾ ਬੜਾ ਤਜਰਬਾ ਹੈ, ਦੂਜਾ ਕਹਿੰਦਾ ਤੂੰ ਬੋਲਿਆ ਕਰੀ ਜਿੱਥੇ ਗੱਲ ਹੋਈ, ਮੈਂ ਉੱਥੇ ਸੱਚ ਕਰਦਿਆਂ ਕਰਾਂਗਾ ਵੀ ਬਿਲਕੁਲ ਸੱਚ ਕਹਿ ਰਿਹਾ ਹੈ। ਤੋਰੇ ਜਾ ਰਹੇ ਸੀ ਧਨਾੜ ਸੇਠ ਸਾਹੂਕਾਰ ਦੇ ਸਭਾ ਲੱਗੀ ਹੋਈ ਵਿੱਚ ਜਾ ਬੈਠੇ, ਉੱਥੇ ਜਾ ਕੇ ਗੱਲ ਛੇੜੀ, ਕਹਿਣ ਲੱਗੇ ਵੀ ਬੱਲੇ ਬੱਲੇ ਮੈਂ ਤੀਰ ਚਲਾਉਣ ਦਾ ਬੜਾ ਮਾਹਰ ਹਾਂ, ਇੱਕ ਵਾਰ ਮੈਂ ਜੰਗਲ ਵਿੱਚ ਕਹਿੰਦੇ ਗਿਆ ਉੱਥੇ ਤੀਰ ਚਲਾਇਆ, ਹਰਨ ਜਿਹੜਾ ਸੀ ਨਾ, ਨਾਲੇ ਉਹਦਾ ਖੁਰ ਅਤੇ ਨਾਲੇ ਉਹਦਾ ਸਿੰਘ ਅਤੇ ਨਾਲੇ ਉਹਦਾ ਕੰਨ, ਇੱਕੇ ਤੀਰ ਨਾਲ ਹੀ ਨਿਸ਼ਾਨਾ ਫੋਂਡ ਦਿੱਤਾ ਅਤੇ ਉਹਦੇ ਤਿੰਨਾਂ ਥਾਵਾਂ 'ਤੇ, ਸੋ ਉਹ ਤੀਰ ਮੇਰਾ ਜਾ ਕੇ ਨਿਸ਼ਾਨੇ 'ਤੇ ਲੱਗਾ ਹੈ। ਉਹ ਬੈਠੇ ਸਾਰੇ ਕਹਿਣ ਕਿ ਬਿਲਕੁਲ ਝੂਠ, ਕਿੱਥੇ ਖੋਰ, ਕਿੱਥੇ ਮੂੰਹ, ਕਿੱਥੇ ਕੰਨ, ਸਿੰਘ, ਇਉਂ ਨਹੀਂ ਹੋ ਸਕਦਾ। ਦੂਜਾ ਨਾਲ ਬੈਠਾ ਸੀ, ਉੱਠ ਕੇ ਖੜ੍ਹਾ ਹੋਏ ਨੇ, ਆਖਿਆ ਬਿਲਕੁਲ ਸੱਚ ਹੈ, ਮੈਂ ਆਪ ਅੱਖਾਂ ਨਾਲ ਵੇਖਿਆ, ਜਦੋਂ ਇਹਨੇ ਤੀਰ ਮਾਰਿਆ ਉਦੋਂ ਜਿਹੜਾ ਹਰਨ ਸੀ ਨਾ, ਉਹ ਖੁਰ ਦੇ ਨਾਲ ਕੰਨ ਦੇ ਉੱਪਰ ਖਾਜ ਕਰ ਰਿਹਾ ਸੀ, ਅਤੇ ਜਦੋਂ ਇਹਨੇ ਤੀਰ ਚਲਾਇਆ ਉਹ ਤਿੰਨੇ ਹੀ ਵਿੰਨੇ ਗਏ। ਉਹ ਲੋਕ ਕਹਿਣਗੇ ਵੀ ਹਾਂ ਵੀ ਹੋ ਸਕਦਾ, ਬਿਲਕੁਲ ਸੱਚ ਕਹਿ ਰਿਹਾ, ਇਸ ਤਰ੍ਹਾਂ ਹੋ ਸਕਦਾ, ਝੂਠ ਨੂੰ ਖਾਲਸਾ ਜੀ ਸੱਚ ਬਣਾ ਕੇ ਵਿਖਾ ਦੇਣਾ। ਸੋ ਫਿਰ ਕਹਿਣ ਲੱਗੇ, ਰਾਜੇ ਦੀ ਸਭਾ ਵਿੱਚ ਜਾ ਪਹੁੰਚੇ, ਰਾਜੇ ਦੀ ਸਭਾ ਵਿੱਚ ਜਾ ਕੇ ਕਹਿਣ ਲੱਗੇ ਭਾਈ ਮੈਂ ਅੱਜ ਵੇਖ ਕੇ ਆਇਆ, ਗੁਲੇਲ ਮਾਰੀ ਕਬੂਤਰ ਬੈਠਾ ਸੀ ਉੱਪਰ, ਐਂ ਉਹਨੂੰ ਗੁਲੇਲ ਮਾਰੀ ਕਬੂਤਰ ਨੂੰ, ਅਤੇ ਉਹ ਜਦੋਂ ਥੱਲੇ ਡਿੱਗਾ, ਡਿੱਗਦਿਆਂ ਸਾਰ ਹੀ ਉਹ ਭੁੱਜ ਕੇ ਕਬਾਬ ਹੋ ਗਿਆ। ਉਹ ਸਾਰੇ ਕਹਿਣ ਲੱਗੇ ਵੀ ਇੰਨਾ ਝੂਠ, ਭੁੱਜ ਕੇ ਕਬਾਬ ਹੋ ਗਿਆ ਕਬੂਤਰ ਡਿੱਗਦਾ ਡਿੱਗਦਾ, ਇਉਂ ਨਹੀਂ ਹੋ ਸਕਦਾ। ਜਿਹੜਾ ਦੂਜਾ ਸੀ ਨਾ ਝੂਠ ਨੂੰ ਸੱਚ ਬਣਾਉਣ ਵਾਲਾ, ਉਹਨੇ ਆਖਿਆ ਜੀ ਇਹ ਸੱਚ ਕਹਿ ਰਿਹਾ, ਮੈਂ ਅੱਖਾਂ ਨਾਲ ਵੇਖਿਆ ਜਦੋਂ ਇਹਨੇ ਗੁਲੇਲ ਮਾਰੀ ਨਾ ਕਬੂਤਰ ਨੂੰ, ਦਰ ਹਕੀਕਤ ਉਸ ਕਬੂਤਰ ਨੇ ਰੋੜ ਖਾਧੇ ਹੋਏ ਸਨ, ਉਹਨੇ ਖਾਧੇ ਸੀ ਹੋਏ ਰੋੜ, ਇਹਨੇ ਮਾਰਿਆ ਗੁਲੇਲਾ, ਅਤੇ ਬਾਹਰੋਂ ਜਦੋਂ ਗੁਲੇਲਾ ਵੱਜਿਆ ਅਤੇ ਅੰਦਰ ਰੋੜਾਂ ਦੀ ਰਗੜ ਵੱਜੀ, ਉਹ ਕਬੂਤਰ ਨੂੰ ਅੱਗ ਲੱਗ ਗਈ ਅਤੇ ਥੱਲੇ ਡਿੱਗਦਿਆਂ ਡਿੱਗਦਿਆਂ, ਸੋ ਬੂਈ ਘਾਹ ਸੀ ਥੱਲੇ, ਬਰੀਕ ਜਿਹਾ ਘਾਹ ਹੁੰਦਾ ਬੂਈ ਦਾ, ਇਹ ਸੀ ਥੱਲੇ, ਅਤੇ ਉਹ ਅੱਗ ਲੱਗ ਗਈ ਘਾਹ ਨੂੰ, ਅਤੇ ਉਹ ਭੁੱਜ ਕੇ ਕਬਾਬ ਹੋ ਗਿਆ। ਉਹ ਝੂਠ ਨੂੰ ਸੱਚ ਬਣਾ ਕੇ ਵਿਖਾ ਦਿੱਤਾ। ਹਜ਼ੂਰ ਕਹਿਣਗੇ ਗੋਪਾਲ ਦਾ ਤਾਂ ਇਉਂ ਕਰਦੇ ਹੋ, ਮੁੱਖ ਝੂਠ ਬੇ ਭੂਖਣ ਸਾਰੰਗ, ਮੁੱਖੋਂ ਝੂਠ ਬੋਲਦੇ ਹੋ ਅਤੇ ਫਿਰ ਸਾਰ ਸਵਰਨ ਸੁੱਧ ਸੋਨਾ ਜਿਹੜਾ ਨਾ, ਉਹ ਵਿਭੂਖਣ ਗਹਿਣੇ ਉਹਦੇ ਬਣਾ ਕੇ ਸੱਚ ਵਿਖਾ ਦਿੰਦੇ ਹੋ, ਐਂ ਕਿ ਲੋਕਾਂ 'ਤੇ ਪਾਣੀ ਫੇਰ ਕੇ ਝੂਠ ਨੂੰ ਵੀ ਸੱਚਾ ਕਰਕੇ ਵਿਖਾ ਦਿੰਦੇ ਹੋ, ਬੋਲਦੇ ਤਾਂ ਝੂਠ ਹੋ ਪਰ ਲੋਕਾਂ ਨੂੰ ਗੁੰਮਰਾਹ ਕਰਕੇ ਸੱਚ ਵਿਖਾ ਦਿੰਦੇ ਹੋ, ਅਸਲ ਸੋਨੇ ਦੀ ਨਿਆਈ
ਪਾਲ ਤੇ ਹਾਲ ਵਿਚਾਰੰ।
ਜਿਹੜਾ ਤਿੰਨਾਂ ਲੋਕਾਂ ਦੀ ਪਾਲਣਾ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ ਨਾ, ਉਹ ਤੁਹਾਡੇ ਤਿਹਾਲ 'ਤੇ ਵਿਸ਼ੇਸ਼ ਕਰਕੇ ਤੁਹਾਡੇ ਹਾਲ ਨੂੰ ਚੰਗੀ ਤਰ੍ਹਾਂ ਵਿਚਾਰੰ ਵਿਚਾਰਦਾ ਹੈ। ਤਿੰਨਾਂ ਲੋਕਾਂ ਦਾ ਜਿਹੜਾ ਮਾਲਕ ਹੈ ਨਾ ਪਰਮੇਸ਼ਰ ਨਿਰੰਕਾਰ, ਉਹ ਤੁਹਾਡੇ ਹਾਲ ਨੂੰ ਚੰਗੀ ਤਰ੍ਹਾਂ ਵਿਚਾਰਦਾ, ਚੰਗੀ ਤਰ੍ਹਾਂ ਜਾਣਦਾ ਹੈ। ਅਤੇ ਮੁੱਖੋਂ ਤ੍ਰੈ ਪਾਲ ਅਤੇ ਹਾਲ ਵਿਚਾਰੰ, ਸੋ ਤ੍ਰੈ ਪਾਲ ਤਿੰਨਾਂ ਪੰਕਤੀਆਂ ਵਾਲੀ, ਅੱਠਾਂ ਅੱਠਾਂ ਪਦਿਆਂ ਵਾਲੀ, 24 ਅੱਖਰਾਂ ਵਾਲੀ ਜਿਹੜੀ ਗਾਇਤਰੀ ਹੈ, ਤਿੰਨਾਂ ਤਿੰਨਾਂ ਪਦਿਆਂ ਵਾਲੀ ਅੱਖਰਾਂ ਵਾਲੀ, ਸੋ ਉਹਨਾਂ ਨੂੰ ਵਾਹਿਗੁਰੂ ਅੱਠਾਂ ਅੱਠਾਂ ਪੰਕਤੀਆਂ ਵਾਲੀ ਜਿਹੜੀ ਤਿੰਨ ਲਾਈਨਾਂ ਵਾਲੀ ਜਿਹੜੀ ਗਾਇਤਰੀ ਹੈ 24 ਅੱਖਰਾਂ ਵਾਲੀ, ਮੁੱਖੋਂ ਉਹਦਾ ਪਾਠ ਕਰਦੇ ਹੋ ਅਤੇ ਤਿੰਨ ਸਮਿਆਂ 'ਚ ਉਹਦੀ ਵਿਚਾਰ ਵੀ ਨਿਰਣਾ ਵੀ ਕਰਦੇ ਹੋ, ਪਰ ਝਗੜਾ ਅਤੇ ਈਰਖਾਵਾਦੀ ਹੋਣ ਕਰਕੇ ਹਜ਼ੂਰ ਕਹਿੰਦੇ ਤਿੰਨਾਂ ਲੋਕਾਂ ਦਾ ਮਾਲਕ ਜਿਹੜਾ ਪਰਮੇਸ਼ਰ ਹੈ, ਉਹ ਤੁਹਾਡੇ ਹਾਲ ਨੂੰ ਚੰਗੀ ਤਰ੍ਹਾਂ ਵਿਚਾਰਦਾ ਜਾਣਦਾ ਹੈ। ਗਲ ਵਿੱਚ ਮਾਲਾ ਪਾਈ, ਕਦੇ ਸੂਤੀ ਦੀ ਪਾ ਲੈਂਦੇ ਨੇ, ਕਦੇ ਉੱਨ ਦੀ ਪਾ ਲੈਂਦੇ ਨੇ, ਕਦੇ ਰੁਦਰਾਖੀ ਦੀ ਪਾ ਲੈਂਦੇ ਨੇ, ਕਈ ਪ੍ਰਕਾਰ ਦੀਆਂ ਮਾਲਾ ਪਾਉਂਦੇ ਹਨ। ਸੋ ਗਲ ਮਾਲਾ, ਗਲ 'ਚ ਮਾਲਾ ਪਾਈ ਹੋਈ ਹੈ ਕਿਆ ਸੋਹਣੇ, ਅਤੇ ਤਿਲਕ ਲਲਾਟੰ, ਲਲਾਟ ਮੱਥੇ ਦੇ ਉੱਪਰ ਤਿਲਕ ਕੱਢਿਆ ਹੋਇਆ, ਤਿਲਕ ਲਾਇਆ ਹੋਇਆ ਹੈ। ਹਜ਼ੂਰ ਕਹਿੰਦੇ ਤਿਲਕ ਲਿਲਾਟ ਜਾਣ ਪ੍ਰਭ ਏਕ, ਮੱਥੇ 'ਤੇ ਤਿਲਕ ਲਾਇਆ ਹੋਇਆ ਇਹ ਹੀ ਭਾਈ ਸਫਲਾ ਹੈ ਜੇ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਕੋਈ ਜਾਣੇ ਤਾਂ। ਪਰ ਤੁਸੀਂ ਆਪਣੀ ਮਰਿਆਦਾ ਦੇ ਮੁਤਾਬਕ ਗਲ 'ਚ ਮਾਲਾ ਪਾਈ ਹੋਈ ਹੈ ਰੁਦਰਾਖ ਦੀ, ਸੂਤੀ ਦੀ, ਉੱਨ ਦੀ ਆਦਿਕ ਬਣਾ ਕੇ ਪਾ ਲੈਂਦੇ ਹੋ, ਅਤੇ ਤਿਲਕ ਲਿਲਾਟਨ ਤਿਲਕ ਜਿਹੜਾ ਹੈ ਉਹ ਲਾਟ ਮੱਥੇ ਦੇ ਉੱਪਰ ਤਿਲਕ ਲਾਉਣ ਤਿਲਕ ਕੱਢਦੇ ਹੋ, ਤੇ ਦੋ ਧੋਤੀਆਂ ਰੱਖੀਆਂ ਹੋਈਆਂ ਨੇ, ਇੱਕ ਧੋਤੀ ਗਿੱਲੀ ਹੋ ਜਾਂਦੀ ਇਸ਼ਨਾਨ ਵੇਲੇ ਅਤੇ ਫਿਰ ਉਹ ਸੁੱਕੀ ਪਾ ਲੈਂਦੇ ਹੋ, ਗਿੱਲੀ ਲਾਹ ਲੈਂਦੇ ਹੋ, ਇਉਂ ਦੋ ਧੋਤੀਆਂ ਕੋਲ ਰੱਖੀਆਂ ਹੋਈਆਂ ਨੇ। ਅਤੇ ਬਸਤਰ ਕਪਾਟੰ ਜਿਹੜਾ ਬਸਤਰ ਨੇ ਉਹ ਖਾਲਸਾ ਜੀ ਲੈ ਕੇ ਕੋਈ ਰੇਸ਼ਮੀ ਜਾਂ ਕੱਪੜਾ ਉਹਦੀਆਂ ਅੱਠ ਤਹਿਆਂ ਲਾ ਕੇ ਉਹਨੂੰ ਗਿੱਲਾ ਕਰਕੇ ਫਿਰ ਕਪਾਟ ਮੱਥੇ 'ਤੇ ਰੱਖ ਲੈਂਦੇ ਹੋ ਵੀ ਜਿਹੜਾ ਦਸਮ ਦੁਆਰ ਹੈ ਨਾ ਉਹਨੂੰ ਗਰਮੈਸ਼ ਨਾ ਕਿਤੇ ਪਹੁੰਚ ਜਾਵੇ, ਠੰਡਾ ਰਹੇ। ਕੋਈ ਤੌਲੀਆ ਲੈ ਕੇ ਇੱਕ ਹੋਰ ਕੱਪੜਾ ਲੈ ਕੇ ਵੀ ਰੱਖ ਲੈਂਦੇ ਨੇ, ਪਰ ਹਜ਼ੂਰ ਕਹਿੰਦੇ ਉਹ ਤਿੰਨ ਰੇਸ਼ਮੀ ਕੱਪੜਾ ਲੈ ਕੇ ਉਹਦੀਆਂ ਤਹਿਆਂ ਲਾ ਲਾ ਕੇ ਅੱਠ, ਅਤੇ ਉਹਨੂੰ ਗਿੱਲਾ ਕਰਕੇ ਚੰਗੀ ਤਰ੍ਹਾਂ ਭਿਉਂ ਕੇ ਪਾਣੀ ਨਾਲ ਫਿਰ ਉਹ ਕਪਾਲੀ ਦੇ ਉੱਪਰ ਰੱਖ ਲੈਂਦੇ ਹੋ ਸਿਰ ਦੇ ਉੱਪਰ ਕਿ ਸਾਨੂੰ ਗਰਮੈਸ਼ ਨਾ ਕਿਤੇ ਪਹੁੰਚ ਜਾਵੇ। ਸੋ ਹਜ਼ੂਰ ਕਹਿਣਗੇ ਬਸਤਰ ਕਪਾਟੰ, ਪੱਟ ਦੇ ਬਸਤਰ ਰੇਸ਼ਮੀ ਪਹਿਣ ਦੇ ਹੋਂ, ਜਿਹੜੇ ਤੁਹਾਡੇ ਕਪਾਟ ਨੇ ਨਾ ਪੰਜਾਂ ਕੋਸ਼ਾਂ ਦਾ ਪੜਦਾ, ਹਜ਼ੂਰ ਕਹਿਣਗੇ ਉਹ ਨਹੀਂ ਘਰੇ ਪਾਟੇਗਾ, ਉਹ ਨਹੀਂ ਪੰਜਾਂ ਕੋਸ਼ਾਂ ਦੇ ਪੜਦੇ ਤੋਂ ਮੁਕਤ ਨਹੀਂ ਹੋਵੋਗੇ। ਇਉਂ ਪਖੰਡ ਦੇ ਕਰਨ ਕਰਕੇ
ਜਾਨਸ ਬ੍ਰਹਮੰ ਕਰਮੰ,
ਜਿਹੜਾ ਜਾਨਸ ਜਾਣਦਾ ਹੈ ਨਾ ਗੁਰੂ ਕਾ ਪਿਆਰਾ ਬ੍ਰਹਮ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਦੇ ਕਰਮ ਨੂੰ, ਜੋ ਜਾਨਸ ਜਿਹੜਾ ਜਾਣਦੇ ਨੇ ਗੁਰੂ ਕੇ ਪਿਆਰੇ ਬ੍ਰਹਮ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਦਾ ਜੋ ਕਰਮ ਕੀ ਹੈ, ਜਿਹੜੇ ਉਹਨਾਂ ਕਰਮਾਂ ਧਰਮਾਂ ਨੂੰ ਪਰਮੇਸ਼ਰ ਦੀ ਮਾਣ ਮਰਿਆਦਾ ਨੂੰ ਜਾਣਨ ਵਾਲੇ ਲੋਕ ਹਨ, ਉਹ ਜਾਣਦੇ ਨੇ, ਨਿਸ਼ਚਾ ਕਰ ਲਿਆ ਉਹਨਾਂ ਲੋਕਾਂ ਨੇ ਕਿ ਤੁਹਾਡੇ ਇਹ ਕੀਤੇ ਹੋਏ ਪਖੰਡ ਵਾਲੇ ਜਿਹੜੇ ਕਰਮ ਨੇ ਨਾ ਇਹ ਸਭ ਫੋਕਟ ਖਾਲੀ ਨੇ, ਜੇ ਬੀਜ ਤੋਂ ਖਾਲੀ ਹੋਵੇ ਨਾ ਉਹ ਪੱਲਰ ਹੀ ਰਹਿ ਜਾਂਦਾ ਹੈ, ਉਹ ਫੋਕੀ ਪਰਾਲੀ ਰਹਿ ਜਾਂਦੀ ਹੈ। ਤੁਹਾਡੇ ਕੀਤੇ ਹੋਏ ਜਿਹੜੇ ਕਰਮ ਨੇ ਨਾ ਉਹ ਨਿਸ਼ਚਾ ਕਰ ਲਿਆ ਗੁਰੂ ਕੇ ਪਿਆਰਿਆਂ ਨੇ, ਉਹ ਕਿ ਫੋਕੇ ਹੀ ਕਰਮ ਧਰਮ ਨੇ ਪਖੰਡ ਦੇ ਸਹਿਤ ਜਿਹੜੇ ਕਰਦੇ ਹੋ। ਗੋਪਾਲ ਦੱਤ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਫਿਰ ਮੁਕਤੀ ਦਾ ਸਾਧਨ ਕਿਵੇਂ ਪ੍ਰਾਪਤ ਹੋਵੇ, ਤੁਸੀਂ ਕਿਰਪਾ ਕਰਕੇ ਫਰਮਾਓ। ਤਾਂ ਹਜ਼ੂਰ ਫਰਮਾਉਂਦੇ ਹਨ,
ਕਹੋ ਨਾਨਕ ਨਿਸ਼ਚਾ ਧਿਆਵੈ।
ਹੇ ਗੋਪਾਲ ਦੱਤ, ਅਸੀਂ ਕਹਿੰਦੇ ਹਾਂ ਜੇ ਕੋਈ ਨਿਸ਼ਚੇ ਨਾਲ ਅੰਦਰੋਂ ਹੋ ਕਰਕੇ ਭੇਜ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜੋ ਕੋਈ ਧਿਆਉਂਦਾ ਹੈ, ਅੰਦਰੋਂ ਹੋ ਕੇ ਗਾਵੇ, ਕੋਈ ਬੱਧਾ ਰੁੱਧਾ ਜਾਂ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਬੱਧੇ ਰੁੱਧ ਜੇ ਗਾਉਣ ਨਾਲ ਕੋਈ ਪ੍ਰਾਪਤੀ ਨਹੀਂ, ਅੰਦਰੋਂ ਹੋ ਕਰਕੇ ਭਿੱਜ ਕਰਕੇ ਵਾਹਿਗੁਰੂ ਦੀ ਯਾਦ ਵਿੱਚ ਜੁੜ ਕੇ ਨਿਸ਼ਚੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਿਹੜਾ ਭਾਈ ਧਿਆਉਂਦਾ ਹੈ ਉਸ 'ਤੇ ਪਰਮੇਸ਼ਰ ਦੀ ਕਿਰਪਾ ਹੁੰਦੀ, ਨਹੀਂ ਤਾਂ
ਸਤਿਗੁਰ ਬਾਟ ਨਾ ਪਾਵੇ।
ਬਿਨਾਂ ਸਤਿਗੁਰੂ ਪਰਮੇਸ਼ਰ ਦੀ ਕਿਰਪਾ ਬਖਸ਼ਿਸ਼ ਦੇ ਪਾਤਰ ਬਣੇ ਤੋਂ ਬਗੈਰ ਅਤੇ ਵਿਸ਼ਵਾਸ ਸ਼ਰਧਾ ਭਾਵਨਾ ਤੋਂ ਬਗੈਰ ਭਾਉ ਭਗਤੀ ਦਾ ਅਤੇ ਪਰਮੇਸ਼ਰ ਦੀ ਪ੍ਰਾਪਤੀ ਦਾ ਜਿਹੜਾ ਬਾਟ ਰਸਤਾ ਹੈ ਉਹ ਨਹੀਂ ਕਦੇ ਪ੍ਰਾਪਤ ਹੋਵੇਗਾ। ਕਹੋ ਬੇਣੀ ਗੁਰਮੁਖ ਧਿਆਵੈ, ਬਿਨ ਸਤਿਗੁਰ ਬਾਟ ਨਾ ਪਾਵੈ। ਸਤਿਗੁਰੂ ਤੋਂ ਬਗੈਰ ਭਾਉ ਭਗਤੀ ਦਾ ਬਾਟ ਜਿਹੜਾ ਰਸਤਾ ਹੈ ਉਹ ਨਹੀਂ ਕਦੇ ਪ੍ਰਾਪਤ ਹੋਵੇਗਾ। ਨਿਸ਼ਚੇ ਨਾਲ ਜਿਨ੍ਹਾਂ ਨੇ ਧਿਆਉਣਾ ਕੀਤਾ ਗੁਰੂ ਕੇ ਪਿਆਰਿਆਂ ਨੇ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਭਾਉ ਭਗਤੀ ਦਾ ਬਾਟ ਰਸਤਾ ਜਿਹੜਾ ਹੈ ਉਹਨਾਂ ਨੇ ਪ੍ਰਾਪਤ ਕੀਤਾ ਗੁਰੂ ਕੇ ਪਿਆਰਿਆਂ ਨੇ। ਹਜ਼ੂਰ ਸੱਚੇ ਪਾਤਸ਼ਾਹ ਹੁਣ ਅਗਲੀ ਪੌੜੀ 'ਚ ਪਵਿੱਤਰ ਉਪਦੇਸ਼ ਦਿੰਦੇ 'ਚ ਪਖੰਡ ਦਾ ਖੰਡਨ ਕੀਤਾ ਹੈ, ਅਤੇ ਹੁਣ ਵਾਹਿਗੁਰੂ ਦੀ ਬੰਦਗੀ ਤੋਂ ਬਗੈਰ ਸਰੀਰ ਕੈਸਾ, ਹਜ਼ੂਰ ਕਿਰਪਾ ਕਰਕੇ ਦੱਸਦੇ ਹਨ। ਨਿਫਲੰਗ ਤਸ ਜਨਮਸ, ਭਾਈ ਤਸ ਤਿਸ ਮਨੁੱਖ ਦਾ ਨਿਫਲੰਗ ਨਿਸਫਲ ਹੈ, ਜਨਮ ਆਸ ਹੈ, ਉਸ ਮਨੁੱਖ ਦਾ ਜਨਮ ਆਸ ਹੈ। ਨਿਫਲੰਗ ਨਿਸਫਲ ਤਸ ਤਿਸ ਮਨੁੱਖ ਦਾ
ਜਾਵਦ ਬ੍ਰਹਮ ਨਾ ਬਿੰਦ ਤੇ,
ਜਾਵਦ ਜਦੋਂ ਤੱਕ ਬ੍ਰਹਮ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਨਾ ਬਿੰਦ ਤੇ ਨਹੀਂ ਜਾਣ ਲੈਂਦਾ, ਜਦੋਂ ਤੱਕ ਬ੍ਰਹਮ ਸਰੂਪ ਪਰਮੇਸ਼ਰ ਨੂੰ ਨਹੀਂ ਜਾਣਦਾ ਜੀਵ ਉਦੋਂ ਤੱਕ ਨਿਫਲੰਗ ਤਸ ਜਨਮਸ, ਜਨਮ ਆਸ ਹੈ ਤਸ ਤਿਸ ਮਨੁੱਖ ਦਾ, ਉਦੋਂ ਤੱਕ ਨਿਫਲੰਗ ਨਿਸਫਲ ਹੀ ਹੈ, ਮਨੁੱਖਾ ਜਨਮ ਹੈ। ਕਦੋਂ ਤੱਕ ਜਾਵਤ ਬ੍ਰਹਮ ਨਾ ਬਿੰਦ ਤੇ, ਜਾਵਤ ਜਦੋਂ ਤੱਕ ਬ੍ਰਹਮ ਸਰੂਪ ਪਰਮੇਸ਼ਰ ਨੂੰ ਨਾ ਬਿੰਦ ਤੇ ਨਹੀਂ ਜਾਣ ਲੈਂਦਾ, ਜਦੋਂ ਤੱਕ ਵਾਹਿਗੁਰੂ ਪਰਮੇਸ਼ਰ ਨੂੰ ਨਾ ਜਾਣਦਾ, ਇਹ ਧਾਰਿਆ ਹੋਇਆ ਸਰੀਰ ਜਿਹੜਾ ਮਨੁੱਖਾ ਜਨਮ ਨਿਸਫਲ ਹੀ ਹੈ, ਬੇਕਾਰ ਜਿਹੋ ਜਿਹਾ ਆਇਆ ਜਿਹੋ ਜਿਹਾ ਨਾ ਆਇਆ ਨਿਸਫਲ ਹੀ ਇਹ ਸਰੀਰ ਧਾਰਨਾ ਕੀਤਾ ਹੈ।
ਸੰਸਾਰ
ਜਿਹੜਾ ਸਾਗਰ ਸੰਸਾਰ ਇਹ ਸਮੁੰਦਰ ਦੀ ਨਿਆਈ ਹੈ, ਸੰਸਾਰ ਰੂਪੀ ਸਾਗਰ ਸਮੁੰਦਰ ਆਸ ਹੈ, ਸੰਸਾਰ ਆਸ ਇਹ ਸੰਸਾਰ ਆਸ ਹੈ ਨਾ ਜਿਹੜਾ ਸਮੁੰਦਰ ਦੀ ਨਿਆਈ, ਇਹ ਸੰਸਾਰ ਸਮੁੰਦਰ ਜਿਹੜੀ ਦੁਨੀਆ ਹੈ
ਪ੍ਰਸਾਦੀ ਤਰਹ ਕੇ
ਇਹ ਭਾਈ ਕੇ ਕੋਈ ਕੋਈ ਗੁਰੂ ਕੀ ਪ੍ਰਸਾਦੀ ਕਿਰਪਾ ਦਾ ਜਿਹੜਾ ਧਾਰਨ ਹੋਇਆ ਉਹ ਤਰੇ ਤਰਦੇ ਹਨ। ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹ ਚੀਤ ਹੈਨ ਵਿਰਲੇ ਨਾ ਹੀ ਘਣੇ ਫੈਲ ਫਕੜ ਸੰਸਾਰ। ਬਹੁਤ ਘੱਟ ਨੇ ਗੁਰੂ ਕੇ ਪਿਆਰੇ ਹਜ਼ੂਰ ਕਹਿੰਦੇ ਕੇ ਤਰੇ ਕਿਤਨੇ ਹੀ ਤਰ ਗਏ ਜਿਨ੍ਹਾਂ ਨੇ ਗੁਰੂ ਕੀ ਬਾਣੀ ਗੁਰੂ ਕੀ ਪ੍ਰਸਾਦ ਕਿਰਪਾ ਪ੍ਰਾਪਤ ਕੀਤੀ ਹੈ, ਗੁਰੂ ਕੇ ਸ਼ਬਦ ਦਾ ਅਭਿਆਸ ਕੀਤਾ, ਗੁਰੂ ਕੇ ਪਿਆਰਿਆਂ ਨੇ ਗੁਰੂ ਕੀ ਕਿਰਪਾ ਦੇ ਪਾਤਰ ਬਣ ਗਏ ਨੇ, ਉਹ ਤਰ ਗਏ ਹਨ। ਸੋ ਐਸੀ ਉਹਨਾਂ ਦੇ ਉੱਪਰ ਪਰਮੇਸ਼ਰ ਦੀ ਕਿਰਪਾ ਬਖਸ਼ਿਸ਼ ਹੋਈ ਹੈ।
ਕਾਰਨ ਸਮਰੱਥ ਹੈ
ਹੇ ਪੰਡਿਤ ਜੀ, ਸਾਰੇ ਕਾਰਜਾਂ ਨੂੰ ਕਰਨ ਵਾਲਾ, ਸਾਰੇ ਕਾਰਜਾਂ ਦਾ ਕਾਰਨ ਰੂਪ ਵਾਹਿਗੁਰੂ ਪਰਮੇਸ਼ਰ ਆਪ ਹੈ, ਅਤੇ ਸਾਰੇ ਕਾਰਨ ਜਿੰਨੇ ਨੇ ਉਹ ਸਾਰੇ ਕਰਤੇ ਅਕਾਲ ਪੁਰਖ ਦੇ ਵੱਸ ਵਿੱਚ ਅਧੀਨਗੀ ਵਿੱਚ ਹਨ।
ਨਾਨਕ ਵਿਚਾਰ
ਅਸੀਂ ਇਹ ਵਿਚਾਰ ਨਿਰਣਾ ਕਰਕੇ ਤੁਹਾਨੂੰ ਕਹੋ ਕਹਿ ਰਹੇ ਹਾਂ, ਇਹ ਵਿਚਾਰ ਨਿਰਣਾ ਕਰਕੇ ਦੱਸ ਰਹੇ ਹਾਂ ਵੀ ਸਾਰੇ ਜਿੰਨੇ ਕਾਰਨ ਨੇ ਨਾ ਉਹ ਕਰਤੇ ਅਕਾਲ ਪੁਰਖ ਦੇ ਹੱਥ ਵੱਸ ਹਨ।
ਕਰਤੇ ਵੱਸ ਹੈ
ਜਿੰਨੇ ਕਰਨ ਕਾਰਨ ਹਨ, ਕਾਰਜ ਵਿਹਾਰ ਹਨ, ਉਹ ਕਰਤੇ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਵਿੱਚ ਹੀ ਹਨ।
ਜਿਨ ਕਲ ਰੱਖੀ ਧਾਰ
ਜਿਸ ਪਰਮੇਸ਼ਰ ਨੇ ਕਲ ਸ਼ਕਤੀ ਜਿਹੜੀ ਹੈ ਨਾ ਧਾਰ ਟਿਕਾ ਕੇ ਸਾਰੀ ਰੱਖੀ ਹੋਈ ਹੈ, ਬਿਨ ਥੰਮਾ ਗਗਨ ਰਹਾਇਆ, ਇਹ ਵਾਹਿਗੁਰੂ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਆਪਣੇ ਹੁਕਮ ਵਿੱਚ ਕਲਾ ਸ਼ਕਤੀ ਵਿੱਚ ਇਹ ਧਾਰਨ ਕਰਕੇ ਟਿਕਾ ਕਰਕੇ ਰੱਖਣਾ ਕੀਤੀ ਹੈ। ਵਾਹਿਗੁਰੂ ਪਰਮੇਸ਼ਰ ਨੇ ਆਪਣੇ ਹੁਕਮ ਵਿੱਚ ਸਾਰੀ ਸੇਟੀ ਜਿਹੜੀ ਹੈ ਸ਼ਕਤੀ ਦੁਆਰਾ ਧਾਰ ਕੇ ਟਿਕਾ ਕੇ ਰੱਖਣਾ ਕੀਤੀ ਹੈ।
ਯੋਗ ਸ਼ਬਦੰ ਗਿਆਨ ਸ਼ਬਦੰ
ਇਹਨਾਂ ਪੰਡਤਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਤਿਗੁਰੂ ਜੀ, ਸਾਨੂੰ ਭਿੰਨ ਭਿੰਨ ਤਰ੍ਹਾਂ ਦਾ ਜਿਹੜਾ ਜੀਵਾਂ ਦਾ ਧਰਮ ਹੈ ਨਾ ਉਹਦਾ ਕਿਰਪਾ ਕਰਕੇ ਅਤੇ ਫਿਰ ਸਾਰਿਆਂ ਦਾ ਸਾਂਝਾ ਧਰਮ ਕੀ ਹੈ ਇਹ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਕਿਰਪਾ ਕਰਕੇ ਦਿਓ। ਹਜ਼ੂਰ ਕਹਿਣਗੇ ਠੀਕ ਹੈ ਭਾਈ। ਸੋ ਹਜ਼ੂਰ ਇਸੇ ਪ੍ਰਕਾਰ ਫਰਮਾਉਂਦੇ ਹਨ,
ਯੋਗ ਸ਼ਬਦੰ ਗਿਆਨ ਸ਼ਬਦੰ
ਇੱਥੇ ਖਾਲਸਾ ਜੀ, ਪਹਿਲੇ ਸ਼ਬਦ ਦਾ ਭਾਵ ਅਰਥ ਹੈ ਧਰਮ ਅਤੇ ਦੂਜੇ ਦਾ ਸ਼ਬਦ ਦਾ ਅਰਥ ਹੈ ਉਪਦੇਸ਼। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਯੋਗ ਧਰਮੰ, ਪਹਿਲਾਂ ਯੋਗੀ ਨੇ ਖੜ ਦਰਸ਼ਨੀ ਮੰਨੇ ਹੋਏ ਨੇ, ਯੋਗੀ ਜੰਗਮ ਸਰੇਵੜੇ ਸੰਨਿਆਸੀ ਅਤੇ ਦਰਵੇਸ਼ ਛੇਵਾਂ ਜਾਮਾ ਵਿਪਰਕਾ ਜਾਮਾ ਮੀਣ ਨਾ ਮੇਖ। ਸੋ ਇਹ ਯੋਗੀ ਜਿਹੜੇ ਖੜ ਦਰਸ਼ਨੀਆਂ ਵਿੱਚੋਂ ਮੁਖੀ ਮੰਨੇ ਹੋਏ ਨੇ, ਹਜ਼ੂਰ ਇਹਨਾਂ ਤੋਂ ਆਰੰਭ ਕਰਦੇ ਨੇ ਯੋਗ ਸ਼ਬਦੰ, ਜਿਹੜੇ ਯੋਗ ਜੁੜੇ ਹੋਏ ਨੇ ਯੋਗੀ ਪੁਰਸ਼ ਉਹਨਾਂ ਦਾ ਸ਼ਬਦ ਧਰਮ ਹੈ, ਉਹਨਾਂ ਵਾਸਤੇ ਇਹ ਯੋਗ ਹੈ, ਇਹ ਧਰਮ ਦੀ ਮਰਿਆਦਾ ਹੈ, ਧਰਮ ਹੈ, ਅਸੂਲ ਹੈ। ਯੋਗ ਸ਼ਬਦ ਗਿਆਨ ਸ਼ਬਦੰ, ਆਪ ਜੁੜੇ ਹੋਣ ਅਤੇ ਹੋਰਨਾਂ ਨੂੰ ਗਿਆਨ ਦਾ ਜੁੜਨ ਦਾ ਉਪਦੇਸ਼ ਦੇਣ, ਆਪ ਜੁੜੇ ਹੋਣ ਭਾਵ ਭਗਤੀ ਵਿੱਚ। ਇਹ ਨਹੀਂ ਵੀ ਉਹੀ ਯੋਗੀ ਬਣਿਆ ਫਿਰ ਕੰਨ ਵੀ ਪੜਵਾਈ ਫਿਰੇ, ਸੋ ਇਸੇ ਤਰ੍ਹਾਂ ਮੂੰਹ ਸਿਰ ਮੁੰਨੀ ਫਿਰੇ, ਜੰਗਲਾਂ 'ਚ ਧੱਕੇ ਤੋੜੇ ਵੀ ਖਾਵੇ ਅਤੇ ਮਿਲੇ ਵੀ ਕੱਖ ਨਾ, ਨਾਰ ਮਰੇ ਘਰ ਸੰਪਤ ਨਾਸੀ, ਮੂੰਡ ਮੁੰਡਾਏ ਭਏ ਸੰਨਿਆਸੀ, ਇਹੋ ਜਿਹਾ ਯੋਗੀ ਨਾ ਹੋਵੇ। ਸੋ ਅੰਦਰੋਂ ਜੁੜਿਆ ਹੋਇਆ ਹੋਵੇ ਪਰਮੇਸ਼ਰ ਦੇ ਨਾਲ, ਆਪ ਜੁੜਿਆ ਹੋਵੇ ਅਤੇ ਯੋਗ ਸ਼ਬਦੰ ਉਹਦੇ ਵਾਸਤੇ ਹੈ ਵੀ ਸ਼ਬਦ ਧਰਮ ਹੈ ਉਹਦਾ ਅਸੂਲ ਹੈ, ਗਿਆਨ ਸ਼ਬਦੰ ਹੋਰਨਾਂ ਨੂੰ ਵੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਯੋਗ ਜੁੜਨ ਦਾ ਧਰਮ ਸ਼ਬਦ ਉਪਦੇਸ਼ ਦੇਣਾ ਕਰੇ, ਆਪ ਜੁੜੇ ਅਤੇ ਹੋਰਨਾਂ ਨੂੰ ਜੁੜਨ ਦੀ ਪ੍ਰੇਰਨਾ ਦੇਵੇ।
ਵੇਦ ਸ਼ਬਦੰ ਤਾਂ ਬ੍ਰਾਹਮਣ ਹੈ
ਅਤੇ ਜਿਹੜਾ ਖਾਲਸਾ ਜੀ ਬ੍ਰਾਹਮਣ ਹੈ ਨਾ ਉਹਦੀ ਮਰਿਆਦਾ ਉਹਦੇ ਵਾਸਤੇ ਕੀ ਧਰਮ ਹੈ, ਵੇਦ ਸ਼ਬਦੰ ਤਾਂ ਬ੍ਰਾਹਮਣ ਹੈ, ਜਿਹੜਾ ਵੇਦ ਨੇ ਨਾ ਉਹ ਆਪ ਚੰਗੀ ਤਰ੍ਹਾਂ ਪਹਿਲਾਂ ਪੜ੍ਹੇ, ਆਪ ਵੇਦ ਵਿੱਦਿਆ ਪੜ੍ਹੇ ਅਤੇ ਦੂਸਰਿਆਂ ਨੂੰ ਵੇਦ ਪੜ੍ਹਨ ਦੀ ਪ੍ਰੇਰਨਾ ਦੇਵੇ। ਸੋ ਮਨੂ ਸਿਮਰਤ 'ਚ ਲਿਖਿਆ ਹੋਇਆ ਵੀ ਗਾਇਤਰੀ ਦਾ ਪਾਠ ਜਿਹੜਾ ਉਹ ਸ਼ੂਦਰ ਨਹੀਂ ਕਰ ਸਕਦਾ, ਸੋ ਬ੍ਰਾਹਮਣ ਹੀ ਕੇਵਲ ਕਰ ਸਕਦਾ ਅਤੇ ਪੜ੍ਹ ਸਕਦਾ, ਪੜ੍ਹਾ ਸਕਦਾ, ਜਿਹੜਾ ਵੈਸ ਹੈ ਜਿਹੜਾ ਬ੍ਰਾਹਮਣ ਹੈ ਪੜ੍ਹ ਸਕਦਾ, ਪੜ੍ਹਾ ਸਕਦਾ, ਛੱਤਰੀ ਸੁਣ ਸਕਦਾ, ਉਹ ਕਿਸੇ ਨੂੰ ਅੱਗੇ ਉਪਦੇਸ਼ ਨਹੀਂ ਦੇ ਸਕਦਾ। ਜੇ ਕੋਈ ਵੈਸ ਅਤੇ ਸ਼ੂਦਰ ਜਾਤੀ ਦੇ ਮਨੁੱਖ ਕੰਨਾਂ ਵਿੱਚ ਸੁਣ ਵੀ ਲੈਣ ਕਿਤੇ ਅਤੇ ਉਹਦੇ ਕੰਨਾਂ 'ਚ ਸਿੱਕਾ ਢਾਲ ਕੇ ਕਹਿੰਦੇ ਕੰਨ ਬੰਦ ਕਰ ਦੇਣੇ ਚਾਹੀਦੇ ਹਨ, ਜੇ ਕੋਈ ਜ਼ਬਾਨ ਤੋਂ ਸੂਤਰ ਪਰ ਪੰਕਤੀ ਬੋਲੇ ਤਾਂ ਜ਼ਬਾਨ 'ਚ ਮੇਘ ਠੋਕ ਕੇ ਬੰਦ ਕਰ ਦੇਣੀ ਚਾਹੀਦੀ ਹੈ ਸਦਾ ਲਈ। ਪਰ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ, ਬ੍ਰਾਹਮਣ ਦਾ ਫਰਜ਼ ਹੈ ਕਿ ਉਹ ਵੇਦ ਆਪ ਵਿੱਦਿਆ ਗਿਆਨ ਜਿਹੜਾ ਉਹ ਹਾਸਲ ਕਰੇ ਅਤੇ ਫਿਰ ਹੋਰਨਾਂ ਨੂੰ ਉਪਦੇਸ਼ ਦੇਵੇ, ਹੋਰਨਾਂ ਨੂੰ ਵਿੱਦਿਆ ਦੇਵੇ।
ਸ਼ਬਦੰ ਸੂਰ ਸ਼ਬਦੰ
ਅਤੇ ਜਿਹੜਾ ਖੇਤਰੀ ਰਣਭੂਮੀ 'ਚ ਲੜਨ ਵਾਲਾ, ਛੱਤਰੀ ਤੋਂ ਖੇਤਰੀ ਬਣਿਆ ਹੈ, ਜਿਹੜਾ ਰਣਭੂਮਿਕਾ ਵਿੱਚ ਲੜਨ ਵਾਲਾ, ਮੁਲਕ ਦੀ ਰੱਖਿਆ ਕਰਨ ਵਾਲਾ, ਸ਼ਸਤਰ ਫੜ ਕੇ ਦੁਸ਼ਮਣ ਦਾ ਡਟ ਕੇ ਮੁਕਾਬਲਾ ਕਰਨ ਵਾਲਾ ਛੱਤਰੀ। ਸੋ ਹਜ਼ੂਰ ਕਹਿੰਦੇ ਖੇਤਰੀ ਧਰਮੰ ਸ਼ਬਦੰ, ਜਿਹੜਾ ਖੇਤਰੀ ਹੈ ਉਹਦਾ ਸ਼ਬਦ ਧਰਮ ਹੈ, ਸੂਰ ਸ਼ਬਦੰ ਉਹ ਸੂਰਮੇ ਬਣਦਾ ਸ਼ਬਦ ਉਪਦੇਸ਼ ਆਪਣੇ ਨਾਲਦਿਆਂ ਨੂੰ ਦੇਵੇ, ਆਪ ਸੂਰਮਾ ਹੋਵੇ, ਬਹਾਦਰੀ ਕਰਨ ਵਾਲਾ ਹੋਵੇ ਅਤੇ ਸੂਰ ਸ਼ਬਦੰ ਦੂਜਿਆਂ ਨੂੰ ਵੀ ਸੂਰਮੇ ਹੋਣ ਦਾ ਬਣਨ ਦੀ ਪ੍ਰੇਰਨਾ ਦੇਵੇ, ਮੁਲਕ ਦੀ ਸਹਾਇਤਾ ਵਾਸਤੇ ਧਰਮ ਦੀ ਮਾਨ ਮਰਿਆਦਾ ਰੱਖਣ ਵਾਸਤੇ ਸੂਰਮ ਗਤੀ ਧਾਰਨ ਕਰੇ ਅਤੇ ਹੋਰਨਾਂ ਨੂੰ ਵੀ ਸੂਰਮੇ ਬਣਨ ਦਾ ਸ਼ਬਦ ਉਪਦੇਸ਼ ਦੇਣਾ ਕਰੇ। ਉਹਦਾ ਇਹ ਖੇਤਰੀ ਵਾਸਤੇ ਅਸੂਲ ਹੈ, ਧਰਮ ਹੈ, ਮਰਿਆਦਾ ਹੈ।
ਅਤੇ
ਜਿਹੜਾ ਸ਼ੂਦਰ ਹੈ ਨਾ, ਸ਼ੂਦਰ ਦਾ ਧਰਮ ਹੈ, ਸ਼ੂਦਰ ਸ਼ਬਦੰ, ਸ਼ੂਦਰ ਦਾ ਸ਼ਬਦ ਧਰਮ ਹੈ, ਪਰਾਕਿਰਤ ਹੈ, ਪਰ ਵਿਸ਼ੇਸ਼ ਤੌਰ 'ਤੇ ਪਰਾਈਆਂ ਦੀ ਕਿਰਤ ਕਰੇ, ਪਰਾਈਆਂ ਦੀ ਸੇਵਾ ਕਰੇ, ਦੂਜਿਆਂ ਦੀ ਸੇਵਾ ਕਰਨੀ, ਇਹ ਸ਼ੂਦਰ ਦਾ ਕਰਮ ਹੈ। ਹੈ ਤਾਂ ਭਾਵੇਂ ਸਾਰਿਆਂ ਤੋਂ ਉੱਤਮ ਗੁਣ ਸੀ ਪਰ ਨੀਵਾਂ ਗੁਣ ਕਿਹਾ ਗਿਆ। ਸੋ ਪਰਾਏ ਦੀ ਸੇਵਾ ਕਰਨੀ ਕਹਿੰਦੇ ਸ਼ੂਦਰ ਦਾ ਧਰਮ ਹੈ, ਅਤੇ ਪਰ ਵਿਸ਼ੇਸ਼ ਤੌਰ 'ਤੇ ਜਿਹੜਾ ਬਹਿਸ ਹੈ ਨਾ, ਉਹ ਆਪਣੀ ਕਿਰਤ ਕਰੇ, ਬਹਿਸ ਜਿਹੜਾ ਉਹ ਆਪਣੀ ਕਿਰਤ ਕਰੇ, ਅਤੇ ਸ਼ੂਦਰ ਪਰਾਕਿਰਤ ਹੈ, ਪਰਾਏ ਦੀ ਕਿਰਤ ਕਰੇ, ਇਹ ਕਹਿੰਦੇ ਵੱਖੋ ਵੱਖਰਾ ਧਰਮ ਹੈ। ਧੰਨ ਗੁਰੂ ਨਾਨਕ ਸਾਹਿਬ, ਧੰਨ ਬਾਜਾਂ ਵਾਲੇ ਸਤਿਗੁਰੂ ਗਰੀਬ ਨਿਵਾਜ, ਇੱਕੇ ਹੀ ਮਨੁੱਖ ਵਿੱਚ, ਇੱਕੇ ਹੀ ਸਿੰਘ ਵਿੱਚ ਸਾਰੇ ਗੁਣ ਭਰ ਦਿੱਤੇ ਨੇ, ਅਤੇ ਵੱਖੋ ਵੱਖਰੇ ਹਿੱਸਿਆਂ 'ਚ ਮਨੁੱਖ ਨੂੰ ਮਨੁ ਸਿਮਰਤੀ ਵਾਲਿਆਂ ਨੇ ਚਾਰ ਹਿੱਸਿਆਂ 'ਚ ਵੰਡਿਆ ਹੋਇਆ ਸੀ। ਬ੍ਰਾਹਮਣ ਦੇ ਕੋਲ ਖਾਲਸਾ ਜੀ ਕੇਵਲ ਵਿੱਦਿਆ ਹੈ, ਨਾ ਉਹਦੇ ਕੋਲ ਸ਼ਸਤਰ, ਨਾ ਉਹਦੇ ਕੋਲ ਬੈਸ ਵਾਲੀ ਰੋਟੀ, ਅਤੇ ਨਾ ਸ਼ੂਦਰ ਵਾਲੀ ਪਰਾਏ ਦੀ ਸੇਵਾ ਵਾਲਾ ਗੁਣ, ਕੇਵਲ ਵਿੱਦਿਆ ਹੀ ਚੁੱਕੀ ਫਿਰਦਾ। ਦੂਜੇ ਤਿੰਨੇ ਖਾਲਸਾ ਜੀ ਤਿੰਨਾਂ ਦੇ ਉਹ ਅਧੀਨ ਹੈ, ਉਹਦੇ ਕੋਲ ਤਿੰਨੇ ਹੀ ਬਾਕੀ ਗੁਣ ਨਹੀਂ। ਜਿਹੜਾ ਛੱਤਰੀ ਹੈ ਮੈਦਾਨੀ ਜੰਗ 'ਚ ਲੜਾਈ ਲੜਨ ਵਾਲਾ, ਉਹਦੇ ਕੋਲ ਕੇਵਲ ਖਾਲਸਾ ਜੀ ਸ਼ਸਤਰ ਤਾਂ ਹੈ, ਮੁਲਕ ਦੀ ਰੱਖਿਆ ਤਾਂ ਕਰ ਸਕਦਾ ਹੈ, ਪਰ ਨਾ ਉਹਦੇ ਕੋਲ ਬ੍ਰਾਹਮਣ ਵਾਲੀ ਵਿੱਦਿਆ, ਅਤੇ ਨਾ ਬੈਸ ਵਾਲੀ ਕਿਰਤ, ਅਤੇ ਨਾ ਖਾਲਸਾ ਜੀ ਸ਼ੂਦਰ ਵਾਲੀ ਪਰਾਈ ਸੇਵਾ। ਇਹ ਤਿੰਨ ਗੁਣਾਂ ਤੋਂ ਹੀ ਉਹ ਖਾਲੀ ਹੈ। ਜਿਹੜਾ ਬੈਸ ਹੈ ਉਹ ਅੰਨ ਤਾਂ ਪੈਦਾ ਕਰ ਸਕਦਾ ਹੈ, ਪਰ ਨਾ ਉਹਦੇ ਕੋਲ ਬ੍ਰਾਹਮਣ ਵਾਲਾ ਗੁਣ, ਅਤੇ ਨਾ ਛਤਰੀ ਵਾਲੇ ਸ਼ਸਤਰ, ਅਤੇ ਨਾ ਖਾਲਸਾ ਜੀ ਸ਼ੂਦਰ ਵਾਲੀ ਪਰਾਈ ਸੇਵਾ। ਅਤੇ ਜਿਹੜਾ ਵਿਚਾਰਾ ਸ਼ੂਦਰ ਹੈ, ਉਹ ਪਹਿਲੇ ਗੁਣ ਤਿੰਨੇ ਹੀ ਉਹਦੇ ਕੋਲ ਨਹੀਂ, ਨਾ ਉਹਦੇ ਕੋਲ ਸ਼ਸਤਰ, ਅਤੇ ਨਾ ਉਹਦੇ ਕੋਲ ਵਿੱਦਿਆ, ਅਤੇ ਨਾ ਉਹਦੇ ਕੋਲ ਰੋਟੀ। ਇੱਕ ਦੂਜੇ ਬੰਦੇ ਦੇ ਬੰਦੇ ਨੂੰ ਅਧੀਨ ਕੀਤਾ ਹੋਇਆ ਸੀ ਲੋਕਾਂ ਨੇ, ਪਰ ਧੰਨ ਪੰਥ ਵਾਲੀ ਗਰੀਬ ਨਿਵਾਜ ਸੱਚੇ ਪਾਤਸ਼ਾਹ, ਤੁਸੀਂ ਐਸੀ ਅੰਮ੍ਰਿਤ ਦੀ ਦਾਤ ਬਖਸ਼ੇ ਜਿਹੜਾ ਬੱਚਾ ਖਾਲਸਾ ਜੀ। ਸੋ ਜਦੋਂ ਤੱਕ ਉਹ ਬਚਪਨ ਵਿੱਚ ਬ੍ਰਹਮ ਵਿੱਦਿਆ ਨੂੰ ਪ੍ਰਾਪਤ ਕਰੇ, ਉਦੋਂ ਬ੍ਰਾਹਮਣ ਹੈ, ਅਤੇ ਫਿਰ ਜਦੋਂ ਸ਼ਸਤਰਧਾਰੀ ਅੰਮ੍ਰਿਤ ਛਾ ਕੇ ਤਿਆਰ ਪ੍ਰਤਿਆਰ ਹੋ ਜਾਵੇ, ਉਦੋਂ ਛਤਰੇ, ਅਤੇ ਫਿਰ ਧਰਮ ਦੀ ਕਿਰਤ ਕਰਨੀ ਗੁਰੂ ਕੇ ਸਿੱਖ ਨੂੰ ਬੈਸ ਵਾਲਾ ਵੀ ਗੁਣ। ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ ਇਸੇ ਤਰ੍ਹਾਂ ਕਿ ਖੇਤੀ ਬਣਜ ਸਭ ਹੁਕਮ ਹੈ, ਹੁਕਮੇ ਮਨ ਵਡਿਆਈ ਰਾਮ। ਖੇਤੀ ਕਰੋ, ਵਣਜ ਕਰੋ, ਨੌਕਰੀ ਕਰੋ, ਸੁਦਾਗਰੀ ਕਰੋ, ਵਪਾਰ ਕਰੋ, ਗੁਰੂ ਕੇ ਸਿੱਖ ਵਿੱਚ ਬੈਸ ਵਾਲਾ ਗੁਣ ਵੀ ਕਿਰਪਾ ਕਰਕੇ ਭਰ ਦਿੱਤਾ। ਅਤੇ ਜਿਹੜਾ ਸੀ ਨਾ ਦੂਸਰਿਆਂ ਦੀ ਸੇਵਾ ਵਾਲਾ ਗੁਣ, ਲੋਕ ਕਹਿੰਦੇ ਸੀ ਇਹ ਨੀਚ ਕੰਮ ਹੈ, ਹਜ਼ੂਰ ਕਹਿੰਦੇ ਸਭ ਤੋਂ ਭਲੇ ਦਾ ਕੰਮ ਹੈ ਜਿਹੜੀ ਦੂਜਿਆਂ ਦੀ ਸੇਵਾ ਕਰਨੀ ਹੈ। ਲੋਕਾਂ ਦੀ ਸੇਵਾ ਵਾਲਾ ਗੁਣ ਵੀ ਆਪਣੇ ਖਾਲਸੇ 'ਚ ਭਰ ਕੇ ਕਿਸੇ ਦੇ ਅਧੀਨ ਨਹੀਂ ਰਹਿਣ ਦਿੱਤਾ। ਮੁਕੰਮਲ ਖਾਲਸਾ ਅਤੇ ਮੁਕੰਮਲ ਮਨੁੱਖ ਇਹ ਬਾਜਾਂ ਵਾਲੇ ਸਤਿਗੁਰਾਂ ਨੇ ਬਣਾਇਆ, ਖਾਲਸਾ ਜੀ ਪਹਿਲੋਂ ਨਹੀਂ ਸੀ, ਇੱਕ ਦੂਜੇ ਦੇ ਅਧੀਨ ਸੀ ਮਨੁੱਖ ਬਣਾਇਆ ਹੋਇਆ। ਇੱਕੇ ਹੀ ਸਿੰਘ ਵਿੱਚ, ਇੱਕੇ ਹੀ ਖਾਲਸੇ ਵਿੱਚ ਸਾਰੇ ਚਾਰੇ ਦੇ ਚਾਰੇ ਗੁਣ ਭਰ ਕੇ ਮੁਕੰਮਲ ਇਨਸਾਨ ਬਣਾ ਦਿੱਤਾ, ਮੁਕੰਮਲ ਮਨੁੱਖ ਬਣਾ ਦਿੱਤਾ। ਸੋ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇਹ ਵੱਖੋ ਵੱਖਰਾ ਧਰਮ ਜਿਹੜਾ ਹੈ ਨਾ ਚੌਵਾਂ ਲੋਕਾਂ ਦਾ, ਇਹ ਕਿਰਪਾ ਕਰਕੇ ਦੱਸਿਆ। ਬੇਨਤੀ ਕੀਤੀ ਗੋਪਾਲ ਦੱਤ ਨੇ ਸੱਚੇ ਪਾਤਸ਼ਾਹ, ਸਾਰਿਆਂ ਦਾ ਸਾਂਝਾ ਧਰਮ ਵੀ ਕਿਰਪਾ ਕਰਕੇ ਫਰਮਾਓ ਜੀ। ਤਾਂ ਹਜ਼ੂਰ ਫਰਮਾਉਂਦੇ ਹਨ,
ਸਰਬ ਸ਼ਬਦੰ ਤਾਂ ਏਕ ਸ਼ਬਦੰ।
ਹੇ ਪੰਡਤੋ, ਹੇ ਭਾਈ, ਖਿਆਲ ਕਰੋ, ਸਰਬ ਸ਼ਬਦੰ ਤਾਂ ਏਕ ਸ਼ਬਦੰ। ਸਰਬ ਸਾਰਿਆਂ ਦਾ, ਸਰਬ ਸਾਰਿਆਂ ਦਾ ਸਾਂਝਾ ਜਿਹੜਾ ਸ਼ਬਦ ਧਰਮ ਕੀ ਹੈ, ਏਕ ਸ਼ਬਦੰ, ਇੱਕ ਜਿਹੜਾ ਸ਼ਬਦ ਬ੍ਰਹਮ ਸਰੂਪ ਵਾਹਿਗੁਰੂ ਪਰਮੇਸ਼ਰ ਹੈ ਨਾ, ਉਹਦੀ ਜਾਣਨ ਵਾਲੇ ਹੋਣਾ, ਉਹਦੇ ਗਿਆਤੇ ਹੋਣਾ, ਜਿਹੜਾ ਸਰਬ ਵਿਆਪਕ ਹੈ ਨਾ, ਸਰਬ ਸਾਂਝਾ ਸਾਰਿਆਂ ਦਾ ਪਰਮੇਸ਼ਰ ਹੈ, ਉਹਦੇ ਸ਼ਬਦ ਉਪਦੇਸ਼ ਨੂੰ ਗ੍ਰਹਿਣ ਕਰਨਾ, ਇਹ ਸਰਬ ਸ਼ਬਦੰ। ਸਰਬ ਸਾਰਿਆਂ ਦਾ ਸ਼ਬਦ ਧਰਮ ਬਣਦਾ, ਭਾਵੇਂ ਉਹ ਬ੍ਰਾਹਮਣ ਹੋਵੇ, ਅਤੇ ਭਾਵੇਂ ਖੱਤਰੀ ਹੋਵੇ, ਅਤੇ ਭਾਵੇਂ ਬੈਸ ਹੋਵੇ, ਅਤੇ ਭਾਵੇਂ ਸ਼ੂਦਰ ਹੋਵੇ। ਸਰਬ ਸ਼ਬਦੰ ਤਾਂ ਏਕ ਸ਼ਬਦੰ, ਸਰਬ ਸਾਰਿਆਂ ਦਾ ਸ਼ਬਦ ਸਾਂਝਾ ਧਰਮ ਹੈ, ਏਕ ਸ਼ਬਦੰ, ਇੱਕ ਬ੍ਰਹਮ ਸਰੂਪ ਪਰਮੇਸ਼ਰ ਦੇ ਸ਼ਬਦ ਉਪਦੇਸ਼ ਨੂੰ, ਸ਼ਬਦ ਬ੍ਰਹਮ ਸਰੂਪ ਪਰਮੇਸ਼ਰ ਦੇ ਉਪਦੇਸ਼ ਨੂੰ ਗ੍ਰਹਿਣ ਕਰੇ ਅਤੇ ਹਿਰਦੇ 'ਚ ਵਸਾਵੇ, ਇਹ ਸਾਰਿਆਂ ਦਾ ਸਾਂਝਾ ਧਰਮ ਹੈ। ਹੇ ਪੰਡਿਤ ਜੀ, ਜੇ ਕੋਈ ਇਸ ਭੇਓ ਭੇਦ ਨੂੰ ਜਾਣ ਲਵੇ, ਗੁਰੂ ਕਾ ਪਿਆਰਾ
ਨਾਨਕ ਤਾਂ ਕੋ ਦਾਸ ਹੈ।
ਹਜ਼ੂਰ ਕਹਿੰਦੇ ਅਸੀਂ ਤਾਂ ਭਾਈ ਉਹਨਾਂ ਗੁਰੂ ਕੇ ਪਿਆਰੇ ਗੁਰਸਿੱਖਾਂ ਦੇ ਫਿਰ ਦਾਸ ਹਾਂ।
ਨਿਰੰਜਨ ਦੇਓ,
ਤੇ ਉਹ ਗੁਰੂ ਕਾ ਪਿਆਰਾ ਨਿਰਅੰਜਨ ਮਾਇਆ ਕਾਲਕ ਤੋਂ ਰਹਿਤ, ਜਿਹੜਾ ਦੇਵ ਪੂਜਨੀਕ ਵਾਹਿਗੁਰੂ ਪਰਮੇਸ਼ਰ ਹੈ ਨਾ, ਉਹਦਾ ਸਰੂਪ ਹੀ ਬਣ ਜਾਂਦਾ ਗੁਰੂ ਕਾ ਪਿਆਰਾ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣ ਹੋ ਮਾਨਸ ਦੇਹਾ। ਅਤੇ ਨਾਨਕ ਤਾਂ ਕੋ ਦਾਸ ਹੈ, ਉੱਥੇ ਫਿਰ ਕੀ ਦਾਸਾ ਭਾਵ ਰਹਿ ਜਾਣਾ, ਉਹ ਤਾਂ ਨਿਰੰਜਣ ਦੇਵ ਸ਼ੁੱਧ ਸਰੂਪ ਪਰਮੇਸ਼ਰ ਦਾ ਸਰੂਪ ਹੀ ਬਣ ਜਾਂਦੇ ਨੇ, ਉੱਥੇ ਦਾਸਾ ਭਾਵ ਕੋ ਰਹਿ ਹੀ ਨਹੀਂ ਜਾਂਦਾ। ਜਿਹਨਾਂ ਨੇ ਸਰਬ ਵਿਆਪਕ ਵਾਹਿਗੁਰੂ ਇੱਕ ਪਰਮੇਸ਼ਰ ਨੂੰ ਸਾਰੇ ਥਾਵਾਂ 'ਤੇ ਜਾਣ ਲਿਆ ਹੈ,
ਕ੍ਰਿਸ਼ਨੰ ਦਾ ਸਰਬ ਦੇਵਾ।
ਹਜ਼ੂਰ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਹੁਣ ਜੀਵੀ ਇਸ ਦੀ ਏਕਤਾ ਦਾ ਕਿਰਪਾ ਕਰਕੇ ਸਿਧਾਂਤ ਉਪਦੇਸ਼ ਸਤਿਗੁਰੂ ਕਿਰਪਾ ਕਰਕੇ ਬਖਸ਼ੋ। ਤੋ ਹਜ਼ੂਰ ਇਸੇ ਪ੍ਰਕਾਰ ਫਰਮਾਉਂਦੇ ਹਨ,
ਏਕ ਕ੍ਰਿਸ਼ਨੰ ਦਾ ਸਰਬ ਦੇਵਾ।
ਇਸੇ ਤਰ੍ਹਾਂ ਖਾਲਸਾ ਜੀ, ਏਕ ਕ੍ਰਿਸ਼ਨੰ, ਕ੍ਰਿਸ ਹੂ ਵਾਚਕ ਹੈ, ਜਿਹੜਾ ਸ਼ੁੱਧ ਭੂਮਾ ਰੂਪ ਬ੍ਰਹਮ ਹੈ ਨਾ, ਪਰਮੇਸ਼ਰ ਹੈ, ਔਰ ਧਰਤੀ ਵਰਗਾ ਸ਼ੁੱਧ ਭੂਮਾ ਰੂਪ ਹੈ, ਔਰ ਜਿਸ ਵਿੱਚ ਖਾਲਸਾ ਜੀ ਮੂਲ ਰੂਪ ਈਸ਼ਵਰ ਆਪ ਬਣ ਰਿਹਾ ਹੈ, ਅਤੇ ਜਿਹੜਾ ਵਿਰਾਟ ਹੈ ਨਾ, ਉਹ ਖਾਲਸਾ ਜੀ ਉਹਦਾ ਇਸੇ ਤਰ੍ਹਾਂ ਅੰਕੁਰ ਪੈਦਾ ਹੋ ਰਿਹਾ, ਬ੍ਰਹਮਾ ਜਿਸ ਦੇ ਪੱਤਰੇ ਬਣ ਰਿਹਾ, ਸ਼ਿਵਜੀ ਜਿਸ ਦੀਆਂ ਡਾਲੀਆਂ, ਇਸੇ ਤਰ੍ਹਾਂ ਬ੍ਰਹਮਾ ਜਿਸ ਦੇ ਪੱਤਰੇ ਬਣ ਰਿਹਾ, ਵਿਸ਼ਨੂੰ ਜਿਸ ਦੀਆਂ ਡਾਲੀਆਂ ਬਣ ਰਿਹਾ, ਅਤੇ ਸ਼ਿਵਜੀ ਜਿਸ ਦੇ ਫੁੱਲ ਬਣ ਰਿਹਾ, ਅਤੇ ਬ੍ਰਹਮ ਗਿਆਨਤਾ ਦਾ ਫਲ ਲੱਗਾ ਹੋਇਆ ਹੈ, ਐਸਾ ਸ਼ੁੱਧ ਭੂਮਾ ਰੂਪ ਬ੍ਰਹਮ ਪਰਮੇਸ਼ਰ ਹੈ। ਸੋ ਜੇ 'ਚ ਕ੍ਰਿਸ਼ਨ ਨਾਮ ਮਿਣੱਪਣ ਦਾ ਹੁੰਦਾ, ਉਹ 'ਚ ਮਿਣੱਪਣ ਵੀ ਨਹੀਂ ਹੈ, ਐਸਾ ਉਹ ਪਰਮੇਸ਼ਰ ਹੈ। ਅਤੇ ਕ੍ਰਿਸ਼ਨ ਨਾਮ ਖਾਲਸਾ ਜੀ ਅੱਗ ਦਾ ਹੁੰਦਾ, ਉਹ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਸਭ ਦੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਕ੍ਰਿਸ਼ਨ ਨਾਮ ਹਨੇਰੇ ਦਾ ਹੁੰਦਾ, ਨਾਂ ਨਹੀਂ ਹੈ ਜਿਸ ਵਿੱਚ ਅਗਿਆਨਤਾ ਦਾ ਕੋਈ ਹਨੇਰਾ। ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਨਾ, ਇਹ ਕ੍ਰਿਸ਼ਨ ਤਾਂ ਸਰਬ ਦੇਵਾ, ਉਹ ਸਰਬ ਸਾਰਿਆਂ ਦਾ ਹੀ ਦੇਵਾ ਪ੍ਰਕਾਸ਼ ਸਰੂਪ ਹੋ ਰਿਹਾ ਹੈ, ਸਾਰੇ ਪਰਤੇ ਪ੍ਰਕਾਸ਼ ਕਰੇ, ਉਹ ਸੁਤੇ ਸਿੱਧਾ ਆਪਣੇ ਸਰੂਪ ਤੋਂ ਪ੍ਰਕਾਸ਼ਮਾਨ ਹੋ ਰਿਹਾ ਹੈ, ਉਹਦਾ ਸ਼ੁੱਧ ਭੂਮਾ ਰੂਪ ਬ੍ਰਹਮ ਪਰਮੇਸ਼ਰ ਹੈ।
ਦੇਵ ਦੇਵਤਾ ਆਤਮ ਹੈ,
ਉਹ ਦੇਵ ਦੇਵਤਿਆਂ ਦਾ ਵੀ ਇਹ ਜਿਹੜੇ ਅਜਾਨ ਸੰਗਿਆ ਵਾਲੇ 33 ਕਰੋੜ ਦੇਵਤਾ ਬ੍ਰਹਮਾ ਜੀ ਦੇ ਸੰਕਲਪ ਨਾਲ ਕਹਿੰਦੇ ਪੈਦਾ ਹੋਏ ਨੇ, ਉਹਨਾਂ ਦੇਵਤਿਆਂ ਦਾ ਵੀ, ਅਤੇ ਦੇਵਾਦ ਉਹਨਾਂ ਦੇ ਦੁਸ਼ਮਣ ਕਿਹੜੇ ਨੇ ਜਿਹੜੇ ਦੈਂਤ ਹਨ, ਉਹਨਾਂ ਦੈਂਤਾਂ ਦਾ ਵੀ, ਦੇਵਤਿਆਂ ਦਾ ਵੀ ਅਤੇ ਦੈਂਤਾਂ ਦਾ ਵੀ। ਸੋ ਦੇਵ ਦੇਵਾ ਤਾਂ ਆਤਮਾ, ਉਹ ਸਾਰਿਆਂ ਦਾ ਆਤਮ ਸਾਖੀ ਰੂਪ ਹੋ ਰਿਹਾ ਹੈ, ਸਾਰਿਆਂ ਦਾ ਆਤਮਾ ਰੂਪ ਹੋ ਰਿਹਾ ਵਾਹਿਗੁਰੂ ਪਰਮੇਸ਼ਰ। ਜਿੰਨੇ ਮਨੁੱਖ ਨੇ, ਦੇਵਤੇ ਦੈਂਤ ਜਿੰਨੇ ਮਨੁੱਖ, ਸਾਰੀ ਸ੍ਰਿਸ਼ਟੀ ਜਿਹੜੀ ਹੈ, ਉਹਨਾਂ ਸਾਰਿਆਂ ਦਾ ਉਹ ਆਤਮਾ ਰੂਪ ਹੋ ਰਿਹਾ ਪਰਮੇਸ਼ਰ, ਉਹ ਵਾਹਿਗੁਰੂ ਪਰਮੇਸ਼ਰ ਸਾਖੀ ਰੂਪ ਹੋ ਰਿਹਾ ਹੈ।
ਸ੍ਰੀ ਵਾਸਵ ਦੇ ਵਾਸ,
ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਸਾਰਿਆਂ ਦਾ ਆਤਮਾ ਰੂਪ ਹੋ ਰਿਹਾ ਨਾ, ਜੀਵਾਂ ਦਾ ਆਤਮਾ ਰੂਪ ਹੋ ਰਿਹਾ ਹੈ, ਆਤਮੰ ਸ੍ਰੀ ਵਾਸਵ ਦੇ ਵਾਸ, ਉਹ ਸ੍ਰੀ ਸ਼੍ਰੋਮਣੀ ਸ੍ਰੀ ਸੁਭਾਏਮਾਨ ਹੋਣ ਵਾਲਾ ਪਰਮੇਸ਼ਰ ਜਿਹੜਾ ਹੈ, ਉਹ ਸਭ ਨੂੰ, ਸਭ ਦੇ ਸਾਰੇ ਜੀਵਾਂ ਦੀ ਆਤਮਾ ਨੂੰ ਵਾਸ ਦੇ ਵਸ, ਸਭ ਨੂੰ ਆਪਣੇ 'ਚੋਂ ਵਾਸਾ ਦੇ ਵਸ ਦੇਣ ਵਾਲਾ ਹੈ, ਸਭ ਦੀ ਆਤਮਾ ਨੂੰ ਆਪਣੇ 'ਚੋਂ ਵਾਸਾ ਦੇਣ ਵਾਲਾ ਉਹ ਈਸ਼ਵਰ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ, ਸਾਰਿਆਂ ਨੂੰ ਆਪਣੇ 'ਚ ਵਾਸਾ ਦਿੰਦਾ, ਅਤੇ ਸਾਰਿਆਂ ਦਾ ਆਤਮਾ ਰੂਪ ਹੋ ਰਿਹਾ ਪਰਮੇਸ਼ਰ, ਸਾਰੇ ਜੀਵਾਂ ਦੀ ਆਤਮਾ ਨੂੰ ਆਪਣੇ 'ਚ ਵਾਸ ਦੇਣ ਵਾਲਾ ਹੈ।
ਕੋਈ ਜਾਣ ਸਭੇਵ,
ਹੇ ਪੰਡਿਤ ਜੀ, ਜੇ ਕੋਈ ਇਸ ਭੇਦ ਨੂੰ ਜਾਣ ਲਵੇ, ਕੋਈ ਇਸ ਫਰਕ ਨੂੰ ਜਾਣ ਲਵੇ, ਜੀਵ ਈਸ਼ ਦੀ ਏਕਤਾ ਉਹਨਾਂ ਨੂੰ ਪ੍ਰਾਪਤ ਹੁੰਦੀ ਜਿਹੜੇ ਇਸ ਭੇਦ ਨੂੰ ਜਾਣ ਲੈਂਦੇ ਹਨ।
ਨਾਨਕ ਤਾਂ ਕੋ ਦਾਸ ਹੈ,
ਅਸੀਂ ਤਾਂ ਭਾਈ ਉਹਨਾਂ ਗੁਰੂ ਕੇ ਪਿਆਰੇ, ਜਿਹੜੇ ਇਸ ਭੇਦ ਨੂੰ ਸਮਝਣ ਵਾਲੇ ਨੇ, ਜਾਣਨ ਵਾਲੇ, ਜੀਵ ਈਸ਼ ਦੀ ਏਕਤਾ ਜਿਹਨਾਂ ਨੂੰ ਪ੍ਰਾਪਤ ਹੋ ਗਈ ਹੈ, ਉਹਨਾਂ ਦੇ ਤਾਂ ਕੋ ਦਾਸ ਹੈ, ਅਸੀਂ ਤਾਂ ਉਹਨਾਂ ਦੇ ਭਾਈ ਦਾਸ ਹਾਂ, ਸੇਵਕ ਹਾਂ।
ਸੋਏ ਨਿਰੰਜਨ ਦੇਵ,
ਉਹ ਹੀ ਸ਼ੁੱਧ ਪਰਮੇਸ਼ਰ ਜਿਹੜਾ ਨਿਰੰਜਨ ਮਾਇਆ ਕਾਲਕ ਤੋਂ ਰਹਿ, ਦੇਵ ਪੂਜ ਨਹੀਂ ਕਹਿਣਾ ਵਾਹਿਗੁਰੂ ਪਰਮੇਸ਼ਰ, ਉਹਦਾ ਹੀ ਉਹ ਸਰੂਪ ਬਣ ਗਏ ਨੇ ਗੁਰੂ ਕੇ ਪਿਆਰੇ, ਉਸ ਮਾਲਕ ਦਾ ਹੀ ਸਰੂਪ ਹੋ ਜਾਂਦੇ ਆ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਬ੍ਰਹਮ ਸਰੂਪ 'ਚ ਜਿਹਨਾਂ ਦੀ ਆਤਮਾ ਅਭੇਦ ਹੋ ਗਈ ਹੈ, ਉਹਨਾਂ ਦੀ ਜੀਵ ਈਸ਼ਤਾ ਦੀ ਏਕਤਾ ਹੋ ਗਈ ਹੈ, ਨਾਨਕ ਤਾਂ ਕੋ ਦਾਸ ਹੈ, ਉੱਥੇ ਕੀ ਦਾਸ ਰਹਿਣਾ ਅਤੇ ਕੀ ਸੇਵਕ ਰਹਿਣਾ, ਸਾਰੇ ਸੋਈ ਨਿਰੰਜਨ ਦੇਵ, ਨਿਰੰਜਨ ਪਰਮੇਸ਼ਰ ਜਿਹੜਾ ਸ਼ੁੱਧ ਹੈ, ਉਹਦਾ ਉਹ ਦੇਵ ਪ੍ਰਕਾਸ਼ ਰੂਪ ਵਾਹਿਗੁਰੂ ਦਾ ਦੇ ਵਿੱਚ ਅਭੇਦ ਹੋ ਕੇ ਉਹਦਾ ਸਰੂਪ ਹੀ ਬਣ ਜਾਂਦੇ ਹਨ। ਸੋ ਐਸਾ ਖਾਲਸਾ ਜੀ, ਇਹ 4 ਸਲੋਕ, ਜਿਵੇਂ ਸਪਤ ਸਲੋਕੀ ਗੀਤਾ ਹੈ ਨਾ, ਇਉਂ ਹਜ਼ੂਰ ਸੱਚੇ ਪਾਤਸ਼ਾਹ ਨੇ 4 ਸਲੋਕੀ ਇਹ ਗੀਤਾ ਦੇ ਗਿਆਨ ਵਾਂਗ ਇਹ ਪੰਡਤਾਂ ਨੂੰ ਸਹਿਜ ਕਿਰਤੀ ਦੇ ਪਾਵਨ ਸਲੋਕਾਂ ਦੀ 4 ਪੌੜੀਆਂ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਦੇ ਕੇ ਨਿਹਾਲ ਕੀਤਾ ਹੈ। ਸ਼ਾਮ ਦਾ ਦੀਵਾਨ ਵੀ ਇੱਥੇ ਹੀ ਸਜਣਾ ਹੈ। ਸ਼ਾਮ ਦੇ ਦੀਵਾਨ 'ਚ ਖਾਲਸਾ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਸ ਇਸੇ ਗੋਪਾਲ ਦੱਤ ਦੇ 2 ਪੋਤਰੇ ਹਰੀ ਲਾਲ, ਕ੍ਰਿਸ਼ਨ ਲਾਲ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਹਾਜ਼ਰ ਹੋਣਗੇ। ਹਜ਼ੂਰ ਨੂੰ ਬੇਨਤੀ ਕਰਨਗੇ, ਸੱਚੇ ਪਾਤਸ਼ਾਹ ਜਿਵੇਂ ਮੋਹ ਮਮਤਾ ਦਾ ਜਾਲ ਕੱਟਿਆ ਜਾਵੇ, ਉਹ ਪਵਿੱਤਰ ਉਪਦੇਸ਼ ਦੇ ਕੇ ਨਿਹਾਲ ਕਰੋ। ਸਤਿਗੁਰੂ ਉਹਨਾਂ ਨੂੰ ਕਿਰਤਾਰਥ ਕਰਨਗੇ, ਨਿਹਾਲ ਕਰਨਗੇ। 67 ਪੌੜੀਆਂ ਦੀ ਸਹਿਜ ਕਿਰਤੀ ਦੀ ਬਾਣੀ 5ਵੇਂ ਪਾਤਸ਼ਾਹ ਸਤਿਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਨੇ ਇੱਕ ਇੱਕ ਪੌੜੀ 'ਚ ਵੱਖਰਾ ਵੱਖਰਾ ਸਿਧਾਂਤ ਹੈ, ਕਿਉਂਕਿ ਪੰਡਿਤ ਲੋਕ ਬੜੇ ਵਿਦਵਾਨ ਸੀ, ਉਹ ਹਰ ਚੀਜ਼ ਦਾ ਪ੍ਰਸ਼ਨ ਕਰਦੇ ਸਨ, ਹਜ਼ੂਰ ਉਹਨਾਂ ਨੇ ਕੀਤੇ ਹੋਏ ਪ੍ਰਸ਼ਨਾਂ ਦਾ ਜਵਾਬ ਕਿਰਪਾ ਕਰਕੇ ਦਿੰਦੇ ਰਹੇ। ਸੋ ਐਸੀ ਅੰਮ੍ਰਿਤਮਈ ਬਾਣੀ ਹੈ, ਸਤਿਗੁਰੂ ਕਿਰਪਾ ਕਰਨ, ਰਲ ਮਿਲ ਕੇ ਗੁਰੂ ਕੇ ਗੁਣ ਗਾਵਾਂਗੇ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਦੇ ਹੋਏ ਦਿਲ ਦੀ ਗਹਿਰਾਈ ਵਿੱਚੋਂ ਸੁਭ ਅਸੀਸ ਬਖਸ਼ਣੀ, ਸਤਿਗੁਰੂ ਕਿਰਪਾ ਕਰਨ ਜੀ।
ਆਤਮੰ ਸ੍ਰੀ ਵਾਸਵ ਦੇਵਾਸੇ ਜੇ ਕੋਈ ਜਾਣ ਸਭੇਵ, ਨਾਨਕ ਤਾ ਕੋ ਦਾਸ ਹੈ ਸੋਈ ਨਿਰੰਜਨ ਦੇਵ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।